ਚੰਗਾ ਕਹਿਣ ਵਾਲੇ ਵੀ ਬੜੇ ਹੁੰਦੇ ਨੇ, ਪਿਆਰ ਕਰਨ ਵਾਲੇ ਵੀ ਬੜੇ ਹੁੰਦੇ ਨੇ, ਇੱਥੇ ਇਲਾਜ ਨਹੀਂ ਹੋਏਗਾ ਤੇ ਹੋਏਗਾ ਕਿੱਥੇ? ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਜੋ ਬੀਜ ਰਹੇ ਆ ਉਹਦਾ ਫਲ ਸਾਨੂੰ ਭੋਗਣਾ ਪਏਗਾ। ਤੇ ਗੁਰੂ ਨਾਨਕ ਦਾ ਦਰ ਐਸਾ, ਇੱਥੇ ਤਨ ਤੇ ਮਨ ਦਾ ਕੋਲ ਠੀਕ ਹੁੰਦਾ, ਇੱਥੇ ਆ ਕੇ ਇਲਾਜ ਹੋਣਾ। ਲਓ ਛੋਟੀ ਜੀ ਬੇਨਤੀ ਕਰਾਂ, ਕਿਉਂਕਿ ਕੱਲ ਵੀ ਅਰਜ਼ ਕੀਤੀ ਸੀ ਪਰਸੋਂ ਵੀ, ਕਿ ਅੱਜ ਜਿਹੜੀ ਮੌਜੂਦਾ ਹਾਲਤ ਸਾਡੀ ਹੋ ਗਈ ਆ ਉਹਦੇ ਬਾਰੇ ਅੱਜ ਸਟੇਜਾਂ ਤੇ ਜ਼ਿਕਰ ਕਰਨ ਦਾ ਬਹੁਤੀ ਲੋੜ ਆ ਅੱਜ ਇਹਦੀ। ਪੁਰਾਤਨ ਇਤਿਹਾਸ, ਪੁਰਾਤਨ ਸਾਖੀਆਂ, ਉਹ ਤੇ ਠੀਕ ਆ, ਉਹ ਤੇ ਚੱਲਦਾ ਹੀ ਆ ਕੰਮ, ਵੀ ਫਲਾਣਾ ਗੁਰਸਿੱਖ ਹੋਇਆ ਉਹਨੇ ਆਹ ਘਾਲਣਾ ਘਾਲੀ, ਫਲਾਣਾ ਗੁਰਸਿੱਖ ਹੋਇਆ ਉਹਨੇ ਇੰਨਾ ਪਿਆਰ ਕੀਤਾ। ਪਰ ਅੱਜ ਦੀ ਜਿਹੜੀ ਮੌਜੂਦਾ ਹਾਲਤ ਉਹ ਵੀ ਦੱਸਣੀ ਬੜੀ ਜ਼ਰੂਰੀ ਆ, ਅੱਜ ਕੀ ਹੋ ਰਿਹਾ ਸਾਡਾ ਅੱਜ ਹਾਲ ਕਿੱਦਾਂ ਦਾ। ਪਰ ਚਲੋ ਜੇ ਨਾਲ ਇਤਿਹਾਸ ਨਾ ਲਿਆ ਜਾਏ ਤੇ ਫਿਰ ਕਈ ਇਦਾਂ ਦੇ ਵੀ ਹੁੰਦੇ ਨੇ, ਕਹਿਣਗੇ ਲਓ ਜੀ ਇੱਧਰ ਦੀ ਇੱਧਰ ਦੀ ਇੱਧਰ ਦੀ ਕੋਈ ਗੁਰੂ ਦੀ ਗੱਲ ਤੇ ਸੁਣਾਈ ਨਹੀਂ, ਆਖੋ ਸਤਨਾਮ। ਕਈ ਫਿਰ ਇਦਾਂ ਦੇ ਵੀ ਹੁੰਦੇ, ਇਸ ਕਰਕੇ ਆਓ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਵੇਲੇ ਇੱਕ ਮਰਦ ਦੇ ਚਰਨਾਂ ਦੇ ਵਿੱਚ ਕੋੜੀ ਆਇਆ ਸੀ, ਪ੍ਰੇਮਾ ਕੋੜੀ ਹੈ ਸੀ, ਚੰਗੇ ਘਰਾਣੇ ਦਾ ਘਰਬਾਰ ਚੰਗਾ ਸੀ, ਮਾਇਆ ਚੰਗੀ ਸੀ, ਤੇ ਮਾਇਆ ਆਉਣ ਕਰਕੇ ਰੱਬ ਭੁੱਲ ਗਿਆ। ਧਿਆਨ ਦੇਣਾ, ਕਹਿੰਦੇ ਨੇ ਦੋ ਚੀਜ਼ਾਂ ਆ ਜਾਣ, ਦੋ ਚੀਜ਼ਾਂ ਆ ਜਾਣ ਨਾ ਜੇ ਬੰਦੇ ਕੋਲ, ਇੱਕ ਜਵਾਨੀ ਤੇ ਇੱਕ ਮਾਇਆ, ਦੋ ਹੋਣ। ਮਾਇਆ ਦੇ ਨਾਲ ਨਾਲ ਜਵਾਨੀ ਵੀ ਹੋਵੇ, ਪੈਸਾ ਵੀ ਹੋਵੇ ਖੁੱਲ੍ਹਾ, ਕਹਿੰਦੇ ਵਕਾਰਾਂ ਨੂੰ ਸੱਦਣ ਦੀ ਲੋੜ ਨਹੀਂ, ਆਪੀ ਆ ਜਾਂਦੇ ਨੇ, ਆਖੋ ਸਤਨਾਮ। ਮਨ ਵਿਸ਼ਈ ਬਣ ਜਾਂਦਾ, ਦੋ ਚੀਜ਼ਾਂ ਹੋਣ, ਪੈਸਾ ਵੀ ਤੇ ਜਵਾਨੀ ਵੀ, ਫਿਰ ਵਕਾਰਾਂ ਨੂੰ ਸੱਦਣਾ ਨਹੀਂ ਪੈਂਦਾ, ਆਪੀ ਆ ਜਾਂਦੇ। ਪਰ ਗੁਰੂ ਸਾਹਿਬ ਦੀ ਜਿਹਨਾਂ ਤੇ ਕਿਰਪਾ ਹੋ ਜਾਏ ਉਹ ਗੱਲ ਵੱਖ, ਮਾਇਆ ਸੀ ਚੰਗੀ, ਪੈਸਾ ਬੜਾ ਸੀ ਪ੍ਰੇਮੇ ਕੋਲ, ਤੇ ਰੱਬ ਭੁੱਲ ਗਿਆ, ਮਾਇਆ ਨੇ ਮੱਤ ਮਾਰ ਦਿੱਤੀ, ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ। ਮਾਇਆ ਕਹਿੰਦੇ ਨਾਗਨੀ ਹੈ ਤੇ ਡੰਗ ਮਾਰਦੀ ਹੈ ਮਨਮੁਖਾਂ ਨੂੰ। ਤੁਸੀਂ ਕਹੋਗੇ ਸਾਨੂੰ ਡੰਗ ਮਾਰਦੀ ਹੈ, ਤੁਸੀਂ ਪਰਸ 'ਚ ਕਿਵੇਂ ਪਾ ਕੇ ਲੈ ਜਾਂਦੇ ਹੋ? ਆਖੋ ਸਤਨਾਮ,
ਵਾਹਿਗੁਰੂ,
ਆਖੋ ਸਤਨਾਮ,
ਵਾਹਿਗੁਰੂ।
ਤੁਸੀਂ ਕਹੋਗੇ ਨਾ ਫਿਰ, ਇਹ ਬੇਨਤੀ ਵੀ ਨਾਲ ਜ਼ਰੂਰੀ ਆ ਕਰ ਦੇਣੀ। ਗੁਰਮੁਖੋ ਇੱਕ ਮਾਇਆ ਉਹ ਆ, ਇੱਕ ਮਾਇਆ ਉਹ ਆ ਜਿਹੜੀ ਠੇਕੇ ਤੇ ਖਰਚ ਹੋ ਗਈ ਉਹਨੂੰ ਲਾਂਤਾਂ ਪੈਣਗੀਆਂ, ਇੱਕ ਤੁਹਾਡੀ ਜੇਬ ਵਿੱਚ ਮਾਇਆ ਉਹ ਆ ਜਿਹੜੀ ਗੁਰੂ ਘਰ ਵਿੱਚ ਲੱਗ ਗਈ, ਉਸ ਮਾਇਆ ਨੂੰ ਰਹਿੰਦੀ ਦੁਨੀਆਂ ਤੱਕ ਮੱਥੇ ਟਿਕਣੇ ਨੇ। ਮਾਇਆ ਉਹੀ ਆ ਪਰ ਵਰਤਣ ਵਿੱਚ ਫਰਕ ਆ, ਉਹੀ ਮਾਇਆ ਜਦੋਂ ਵਿਸ਼ਿਆਂ ਵਕਾਰਾਂ ਤੇ ਮਾੜੇ ਕੰਮਾਂ ਤੇ ਖਰਚ ਹੋਏਗੀ ਉਹੀ ਮਾਇਆ ਮਾਰ ਦੇਗੀ, ਉਹੀ ਮਾਇਆ ਤੁਸੀਂ ਚੰਗੇ ਪਾਸੇ ਲਾ ਦਿਓਗੇ ਉਹੀ ਮਾਇਆ ਤਾਰ ਦੇਗੀ। ਇੱਕ ਸੱਪ ਉਹ ਹੈ ਜਿਹੜਾ ਡੰਗ ਮਾਰਦਾ, ਕਈ ਉਹ ਵੀ ਨੇ ਜਿਹੜੇ ਗਲ 'ਚ ਪਾਈ ਫਿਰਦੇ ਨੇ, ਆਖੋ ਸਤਨਾਮ, ਹੈ ਤੇ ਉਹ ਵੀ ਸੱਪ ਹੀ ਆ, ਹੈ ਤੇ ਉਹ ਵੀ ਮਾਇਆ ਹੀ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਮਾਇਆ ਨੇ ਖੁਦ ਆ ਕੇ ਇਤਿਹਾਸ ਪੜ੍ਹੋ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮਾਇਆ ਸਰਗੁਣ ਸਰੂਪ ਧਾਰ ਕੇ ਆਈ, ਦੇਵੀ ਦਾ ਰੂਪ ਧਾਰ ਕੇ ਤੇ ਜੋੜੇ ਸਾਫ ਕਰਿਆ ਕੇ। ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਉਹ ਸੇਵਾਦਾਰਾਂ ਨੇ ਵੇਖਿਆ ਵੀ ਬੀਬੀ ਗਹਿਣੇ ਬੜੇ ਪਾਏ ਨੇ, ਹੈ ਕੌਣ? ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਸੇਵਾਦਾਰ ਨੇ ਜਿਹੜੇ, ਉਹਨਾਂ ਨੇ ਪੁੱਛਿਆ ਬੀਬੀ ਤੂੰ ਕੌਣ ਹੈ? ਕਹਿੰਦੀ ਮੈਂ ਆ ਮਾਇਆ ਲਕਸ਼ਮੀ। ਤੇ ਜਾਓ ਗੁਰੂ ਅਰਜਨ, ਗੁਰੂ ਅਮਰਦਾਸ ਨੂੰ ਬੇਨਤੀ ਕਰੋ ਵੀ ਮੈਂ ਅੰਦਰ ਆ ਜਾਂ, ਮੈਂ ਆ ਜਾਂ ਅੰਦਰ ਮੱਥਾ ਟੇਕਣਾ ਮੈਂ। ਗੁਰੂ ਅਮਰਦਾਸ ਸਾਹਿਬ ਨੂੰ ਸੇਵਾਦਾਰਾਂ ਨੇ ਦੱਸਿਆ ਬਾਹਰ, ਮਹਾਰਾਜ ਜੀ ਲਕਸ਼ਮੀ ਆਈ ਹੈ, ਸਰਗੁਣ ਸਰੂਪ ਧਾਰ ਕੇ ਜੋੜੇ ਝਾੜ ਰਹੀ ਹੈ। ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਕਹਿੰਦੇ ਆਗਿਆ ਮੰਗਦੇ ਨੇ ਮਹਾਰਾਜ? ਕਹਿਣ ਲੱਗੇ ਭਾਈ ਮਾਇਆ ਲਕਸ਼ਮੀ ਆਗਿਆ ਮੰਗਦੀ ਅੰਦਰ ਆਉਣ ਦੀ, ਉਹਨੂੰ ਕੋ ਅੰਦਰ ਨਾ ਵੜੇ, ਮੈਂ ਬਾਹਰ ਆਉਂਦਾ, ਅੰਦਰ ਨਾ ਆਵੇ। ਮਹਾਰਾਜ ਬਾਹਰ ਚਲੇ ਗਏ, ਕਹਿੰਦੇ ਮੱਥਾ ਟੇਕਿਆ ਉਹਨੇ ਨਮਸਕਾਰ ਕੀਤੀ, ਮਹਾਰਾਜ ਕਹਿਣ ਲੱਗੇ ਲਕਸ਼ਮੀ ਤੂੰ ਕਿਵੇਂ ਆਈ ਆ? ਕਹਿਣ ਲੱਗੀ ਮੇਰਾ ਭਲਾ ਕਰ ਦਿਓ, ਮੇਰਾ ਭਲਾ ਕਰ ਦੇ। ਤੇ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਤੇਰਾ ਭਲਾ ਹੋਇਆ ਨਹੀਂ ਅਜੇ, ਕਿੰਨਾ ਸੁੰਦਰ ਸਰੂਪ ਆ ਤੇਰਾ ਤੇ ਤੇਰਾ ਕਾਹਦਾ ਭਲਾ? ਕਹਿੰਦੀ ਇਹ ਤੇ ਨਕਲੀ ਆ, ਅਸਲੀ ਵਿਖਾਵਾਂ। ਇੱਕ ਮਿੰਟ ਵਿੱਚ ਐਸੀ ਖੇਡ ਵਰਤੀ, ਕੋੜ ਪੈ ਗਿਆ, ਸਾਰਾ ਸਰੀਰ ਕੋੜੀ ਹੋ ਗਿਆ, ਬੁਰਾ ਹਾਲ, ਉਹਦੇ ਸਰੀਰ ਵਿੱਚੋਂ ਬਦਬੂ ਲੱਗ ਪਈ ਆਉਣ। ਕਹਿਣ ਲੱਗੀ ਮੇਰਾ ਆ ਹਾਲ ਹੋ ਗਿਆ ਐ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਨੇ ਮੈਨੂੰ ਦੂਰ ਰੱਖਿਆ ਗੁਰੂ ਅੰਗਦ ਸਾਹਿਬ ਨੇ ਮੈਨੂੰ ਦੂਰ ਰੱਖਿਆ ਜੇ ਤੁਸੀਂ ਆਪਣੇ ਘਰ ਵਿੱਚ ਮੈਨੂੰ ਪ੍ਰਵਾਨ ਨਹੀਂ ਨਾ ਕਰੋਗੇ ਮੇਰੀ ਹਾਲਤ ਇਦੂ ਵੀ ਵਿਗੜ ਜਾਣੀ ਹੈ ਸੱਚੇ ਪਾਤਸ਼ਾਹ ਇਹ ਮਾੜੇ ਲੋਕਾਂ ਨੇ ਮਨਮੁੱਖਾਂ ਨੇ ਹੈ ਤੇ ਮੈਂ ਬੜੀ ਠੀਕ ਸਾਂ ਬੜਾ ਸੁੰਦਰ ਸਰੂਪ ਸੀ ਮੇਰਾ ਪਰ ਇਹਨਾਂ ਮਨਮੁੱਖਾਂ ਨੇ ਮੈਨੂੰ ਮਾੜਿਆਂ ਥਾਵਾਂ ਤੇ ਵਰਤ ਵਰਤ ਕੇ ਕੋੜੀ ਕਰ ਦਿੱਤਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮੈਨੂੰ ਧਰਕਾਰਾਂ ਪੈ ਰਹੀਆਂ ਨੇ ਮਾੜਿਆਂ ਥਾਵਾਂ ਤੇ ਵਰਤ ਵਰਤ ਕੇ ਮੈਨੂੰ ਮਾਇਆ ਨੂੰ ਧਰਕਾਰਾਂ ਪੈ ਰਹੀਆਂ ਨੇ ਤੁਸੀਂ ਆਪਣੇ ਘਰ ਪ੍ਰਵਾਨ ਕਰ ਲਓ ਤੁਹਾਡੇ ਚਰਨਾਂ ਨਾਲ ਲੱਗ ਕੇ ਲੋਕ ਮੈਨੂੰ ਵੀ ਪੂਜਿਆ ਕਰਨਗੇ ਮੇਰੀ ਵੀ ਪੂਜਾ ਹੋਏਗੀ ਮੇਰਾ ਵੀ ਆ ਕੋੜ ਠੀਕ ਹੋ ਜਾਏਗਾ ਫਿਰ ਗੁਰੂ ਅਮਰਦਾਸ ਸਾਹਿਬ ਨੇ ਆਖਿਆ ਗੁਰੂ ਨਾਨਕ ਨੇ ਤੈਨੂੰ ਦੂਰ ਰੱਖਿਆ ਗੁਰੂ ਅੰਗਦ ਸਾਹਿਬ ਨੇ ਤੈਨੂੰ ਨੇੜੇ ਨਹੀਂ ਆਉਣ ਦਿੱਤਾ ਅਸੀਂ ਵੀ ਕਹਿੰਦੇ ਤੂੰ ਸਾਡੇ ਦਰਵਾਜ਼ੇ ਤੱਕ ਪਹੁੰਚ ਗਈ ਆ ਅੱਗੇ ਨਾ ਆਈ ਚੌਥੇ ਜਾਮੇ 'ਚ ਤੇਰੀ ਸੇਵਾ ਪ੍ਰਵਾਨ ਕਰਾਂਗੇ ਆਖੋ
ਸਤਨਾਮ
ਮਾਇਆ ਬੇਨਤੀ ਕਰਕੇ ਲਕਸ਼ਮੀ ਗੁਰੂ ਘਰ 'ਚ ਆਈ ਹੈ ਵੀ ਮੇਰਾ ਵੀ ਭਲਾ ਹੋਵੇ ਤੇ ਵੇਖੋ ਪਿਆਰਿਓ ਮਾੜੇ ਥਾਵਾਂ ਤੇ ਵਰਤੀ ਮਾਇਆ ਧਰਕਾਰਾਂ ਪੈਂਦੀਆਂ ਨੇ ਤੇ ਚੰਗੇ ਥਾਂ ਤੇ ਮਾਇਆ ਲੱਗ ਜੇ ਉਸੇ ਮਾਇਆ ਨੂੰ ਮੱਥੇ ਟੇਕਦੇ ਨੇ ਹੈ ਤੇ ਮਾਇਆ ਹੀ ਹੈ ਤੇ ਇਹੀ ਮਾਇਆ ਮਾੜੇ ਪਾਸੇ ਵਰਤੋਗੇ ਨਾਗਨੀ ਬਣ ਜਾਏਗੀ ਨਾਗਨੀ ਇਸੇ ਕਰਕੇ ਆਖਿਆ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਮਾਇਆ ਲੜਦੀ ਹੈ ਨਾਗਨੀ ਬਣ ਕੇ ਮਨਮੁੱਖ ਬੰਦੇ ਗੱਜ ਕੇ ਸਾਰੀਆਂ ਭੈਣਾਂ ਬੋਲੋ
ਮਾਇਆ ਲੜਦੀ ਹੈ ਨਾਗਨੀ ਬਣ ਕੇ ਮਨਮੁੱਖ ਬੰਦੇ ਆ ਤੂੰ ਜੀ ਮਾਇਆ ਲੜਦੀ ਹੈ ਨਾਗਨੀ ਬਣ ਕੇ ਮਨਮੁੱਖ ਬੰਦੇ ਆ
ਹੋਈ ਨਾਗਨੀ ਜਗਤ ਰਹੀ ਲਪਟਾਏ ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ। ਧਿਆਨ ਦੇਣ ਸਤਸੰਗ ਦੀ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਕੇ ਮਾਇਆ ਆਈ ਗੁਰੂ ਘਰ ਵਿੱਚ। ਤੇ ਮਾਇਆ ਜੇ ਕਿਸੇ ਮਨਮੁੱਖ ਆ ਜਾਵੇ ਮਨਮੁੱਖ ਕੋਲ ਆ ਜਾਵੇ ਮਤ ਤੇ ਪੜਦਾ ਪੈ ਜਾਂਦਾ ਰੱਬ ਭੁੱਲ ਜਾਂਦਾ। ਹੁਣ ਜਵਾਨੀ ਦਾ ਨਸ਼ਾ ਪ੍ਰੇਮਾ ਕੋਡੀ ਰੱਬ ਭੁੱਲ ਗਿਆ ਪ੍ਰੇਮੇ ਨੂੰ। ਸਮਾਂ ਲੰਘਦਾ ਗਿਆ ਰਿਸ਼ਤੇਦਾਰਾਂ ਨੇ ਸਮਝਾਉਣਾ ਸਾਕ ਸੰਬੰਧੀਆਂ ਨੇ ਸਮਝਾਉਣਾ ਕਿਸੇ ਦੀ ਪਰਵਾਹ ਨਾ ਕਰਨੀ ਭੁੱਲ ਗਿਆ ਸਾਰਾ ਕੁਛ ਜਵਾਨੀ ਦੇ ਨਸ਼ੇ ਵਿੱਚ। ਹੁਣ ਸਤਸੰਗ ਜੀ ਧਿਆਨ ਦੇਣਾ ਇੱਕ ਦਿਨ ਐਸਾ ਹੋਇਆ ਕਿ ਕਹਿੰਦੇ ਨੇ ਆਰਾਮ ਕਰਦਾ ਸੀ ਰਾਤ ਨੂੰ ਧਿਆਨ ਦਿਓ ਪੰਜ ਪਿਆਰੇ ਆਉਣਗੇ ਸਟੇਜ ਤੇ ਇਸ ਕਰਕੇ ਇਕਾਗਰਤਾ ਬੜੀ ਜ਼ਰੂਰੀ ਹੈ। ਥੋੜ੍ਹੇ ਸਮੇਂ ਤੋਂ ਬਾਅਦ ਪੰਜ ਪਿਆਰਿਆਂ ਨੇ ਸਟੇਜ 'ਤੇ ਆਉਣਾ ਹੈ ਔਰ ਉਹਨਾਂ ਸੰਗਤਾਂ ਨੇ ਵੀ ਆਉਣਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਆਪਾਂ ਉਹਨਾਂ ਦਾ ਸਤਿਕਾਰ ਵੀ ਕਰਨਾ ਹੈ ਉਹਨਾਂ ਨੂੰ ਜੀ ਆਇਆਂ ਨੂੰ ਕਹਿਣਾ ਹੈ। ਪਰ ਉਹਨਾਂ ਚਿਰ ਬੇਨਤੀ ਵੱਲ ਧਿਆਨ ਦਿਓ ਪੂਰਾ ਇਕਾਗਰਤਾ ਬਖਸ਼ੋ। ਅੱਜ ਆਪਣਾ ਲਾਸਟ ਦੀਵਾਨ ਹੈ ਕਈ ਪਹਿਲੇ ਦਿਨ ਆਏ ਕਈ ਦੋ ਦਿਨ ਆਏ ਤੇ ਕਈ ਅੱਜ ਤੀਜੇ ਦਿਨ ਹੀ ਆਏ ਆ। ਕਈਆਂ ਨੇ ਇੱਕ ਦਿਨ ਹੀ ਹਾਜ਼ਰੀ ਭਰੀ ਆ ਕਈਆਂ ਨੇ ਤਿੰਨ ਦਿਨ ਭਰੀ ਆ ਪਰ ਜਿਹੜੇ ਅੱਜ ਆਏ ਨੇ ਨਾ ਲਾਸਟ ਦੀਵਾਨ 'ਚ ਅੱਜ ਅਰਦਾਸੀਏ ਸਿੰਘ ਨੇ ਅਰਦਾਸ ਕਰਨੀ ਆ ਸੱਚੇ ਪਾਤਸ਼ਾਹ ਤਿੰਨ ਦਿਨ ਸੰਗਤਾਂ ਨੇ ਹਾਜ਼ਰੀ ਭਰੀ ਆਇਆ ਇੱਕ ਦਿਨ ਹਾਜ਼ਰੀ ਤਿੰਨੇ ਦਿਨਾਂ ਦੀ ਲੱਗ ਜਾਣੀ ਆ ਖੁਸ਼
ਸਤਨਾਮ।
ਇਸ ਕਰਕੇ ਬੇਨਤੀ ਆ ਸਾਧ ਸੰਗਤ ਜੀ ਪਿਆਰ ਵਿੱਚ ਇਕਾਗਰਤਾ ਬਣਾ ਕੇ ਮਰ ਦੇ ਚਰਨਾਂ ਵਿੱਚ ਬੈਠੇ ਰਹਿਣਾ ਤਾਂ ਜੋ ਆਪਾਂ ਪੰਜ ਪਿਆਰਿਆਂ ਦਾ ਸਤਿਕਾਰ ਕਰ ਸਕੀਏ ਤੇ ਝੋਲੀਆਂ ਭਰ ਕੇ ਮਰ ਦੇ ਦਰ ਤੋਂ ਲੈ ਕੇ ਜਾਈਏ। ਸਤਿਗੁਰੂ ਬਖਸ਼ਿਸ਼ਾਂ ਵੰਡ ਰਹੇ ਨੇ ਸਤਿਗੁਰਾਂ ਦੀ ਕਿਰਪਾ ਹੈ ਜੋ ਆਪਣੇ ਚਰਨਾਂ ਵਿੱਚ ਬਿਠਾਇਆ ਹੈ ਤੇ ਅਰਜ ਕਰੀਏ ਸੱਚੇ ਪਾਤਸ਼ਾਹ ਜੇ ਬੁਲਾਇਆ ਜੇ ਆਪਣੇ ਚਰਨਾਂ ਵਿੱਚ ਬਿਠਾਇਆ ਕਿਰਪਾ ਕੀਤੀ ਆ ਤੇ ਹੁਣ ਰਹਿਮਤ ਕਰੋ ਨਾਮ ਦੀ ਦਾਤ ਗੁਰਸਿੱਖੀ ਦੀ ਦਾਤ ਵੀ ਸਾਡੀ ਝੋਲੀ 'ਚ ਪਾ ਦਿਓ। ਸੰਗਤ ਨੂੰ ਬੇਨਤੀ ਹੈ ਪੰਜ ਪਿਆਰਿਆਂ ਨੇ ਸਟੇਜ 'ਤੇ ਹੀ ਆਉਣਾ ਖੜੇ ਨਾ ਹੋਵੋ ਕੋਈ ਆਪੋ ਆਪਣੀ ਜਗ੍ਹਾ 'ਤੇ ਬੈਠੋ। ਸਾਰੀਆਂ ਭੈਣਾਂ ਨੂੰ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਖੜੇ ਨਾ ਹੋਇਓ ਕੋਈ ਵੀ। ਪਿਆਰ ਵਿੱਚ ਪੰਜ ਪਿਆਰਿਆਂ ਦਾ ਸਤਿਕਾਰ ਅੱਗੇ ਵੀ ਕਰ ਦਿਓ ਉਵੇਂ ਜਿਵੇਂ ਸਤਿਕਾਰ ਸਾਰਿਆਂ ਨੇ ਰਲ ਕੇ ਪੰਜ ਪਿਆਰਿਆਂ ਦਾ ਕਰਨਾ ਜੀ ਆਇਆਂ ਨੂੰ ਕਹਿਣਾ ਉਹਨਾਂ ਸੰਗਤਾਂ ਨੂੰ ਜਿਹੜੇ ਗੁਰੂ ਵਾਲੇ ਬਣ ਕੇ ਆਏ ਆ। ਜਿੱਥੇ ਜਿੱਥੇ ਜਗ੍ਹਾ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਕਿਰਪਾ ਕਰਕੇ ਖੜੇ ਨਾ ਹੋਵੋ ਕੋਈ। ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜ ਆ ਗਈ ਬਾਜਾਂ ਵਾਲੇ ਦੀ ਸਾਰੀਆਂ ਬੇਨਤੀ ਮੰਨੋ ਬੈਠੋ ਖੜੇ ਨਾ ਹੋਵੋ ਭਾਈ। ਕੋਈ ਖੜਾ ਨਾ ਹੋਵੇ ਸਾਰੇ ਕਿਰਪਾ ਕਰਕੇ ਬਹਿ ਜਾਓ ਜਿੱਥੇ ਜਿੱਥੇ ਕੋਈ ਜਗ੍ਹਾ ਹੈ ਬੈਠ ਜਾਓ ਸਾਰੇ
ਆਓ ਆਓ ਖਾਲਸਾ ਜੀ ਤੁਹਾਨੂੰ ਜੀ ਆਇਆ
ਸੰਗਤ ਨੂੰ ਪਿੱਛੇ ਹੀ ਬਿਠਾਈ ਚੱਲੋ ਜਿਹੜੇ ਖਲੋਤੇ ਹੋ ਕਿਰਪਾ ਕਰਕੇ ਬਹਿ ਜਾਓ ਬੇਨਤੀ ਮੰਨੋ ਖੜੇ ਨਾ ਹੋਵੋ ਕੋਈ ਵੀ 15-20 ਮਿੰਟਾਂ ਦੀ ਗੱਲ ਹੈ ਬਾਅਦ ਵਿੱਚ ਤੇ ਇਹ ਰੌਣਕ ਦੋ ਘੜੀਆਂ ਜਾਣਾ ਵਿਛੜ ਸੰਗਤ ਜੀ ਮੇਲਾ ਥੋੜਾ ਚਿਰ ਦਾ ਸਮਾਂ ਹੈ ਗੁਰੂ ਸਾਹਿਬ ਦੀਆਂ ਮਹਾਨ ਰਹਿਮਤਾਂ ਦਾ ਸਦਕਾ ਸਤਿਗੁਰ ਦੀ ਕਿਰਪਾ ਦਾ ਸਦਕਾ 278 ਪ੍ਰਾਣੀ ਭਾਵ ਕੇ 300.5 ਦੇ ਲਗਭਗ ਉੱਪਰ 300 ਤੋਂ ਜੋ ਗੁਰੂ ਕੇ ਜਹਾਜ਼ੇ ਚੜ੍ਹੇ ਆ ਸਤਿਗੁਰ ਨੇ ਕਿਰਪਾ ਕੀਤੀ ਵਧੇ ਪਰਿਵਾਰ ਦੀ ਖੁਸ਼ੀ ਹੈ ਜਿਨ੍ਹਾਂ ਨੂੰ ਚਾਹ ਵੀ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਵਧਿਆ 278 ਦਾ ਨਵਾਂ ਜਨਮ ਹੋਇਆ ਉਹ ਜ਼ਰੂਰ ਬਾਹਾਂ ਖੜੀਆਂ ਕਰਨਗੇ ਸਾਰੀ ਸੰਗਤ ਨੂੰ ਬੇਨਤੀ ਹੈ ਸਾਰੇ ਕਿਰਪਾ ਕਰਿਓ ਭਾਈ ਨਾ ਹੋਵੇ ਜਿਹੜਾ ਬਾਂਹ ਖੜੀ ਨਾ ਕਰੇ ਪਿਆਰਿਓ ਸਤਿਗੁਰੂ ਸਭ ਨੂੰ ਵੇਖਦੇ ਆ ਉਹ ਸਾਰੇ ਬੋਲੇ ਸੋ ਨਿਹਾਲ ਆਉਂਦੀ ਬਾਹਾਂ ਤੇ ਖੜੀਆਂ ਕਰ ਦਿਓ ਨਾਲ ਬੋਲੋ ਵੀ ਜਰਾ ਪਤਾ ਲੱਗੇ ਸਮਾਗਮ ਹੋ ਰਿਹਾ ਕਿੰਨੀ ਸੰਗਤ ਬੈਠੀ ਹੈ ਇੱਥੇ ਬੋਲੇ ਸੋ ਨਿਹਾਲ ਸਤਿਆ ਕਾਲ ਬੋਲੇ ਸੋ ਨਿਹਾਲ ਸਤਿਆ ਕਾਲ ਆ ਗਿਆ ਭਈ ਕਾਲ ਕੀ ਵੀ ਚਲਾਇਓ ਵਾਸੇ ਹਮ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਰੱਖੇ ਗੁਰੂ ਮੰਨਿਓ ਰੱਖੇ ਗੁਰੂ ਮੰਨਿਓ ਗੁਰੂ ਮੰਨਿਓ ਰੱਖੇ ਗੁਰੂ ਮੰਨਿਓ ਰੱਖੇ ਗੁਰੂ ਮੰਨਿਓ
ਸਤ ਸ੍ਰੀ ਅਕਾਲ।
ਵਾਹ 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 ਵਾਹ। ਧਿਆਨ ਦਿਓ, ਧਿਆਨ ਦਿਓ ਸਤਸੰਗ ਜੀ, ਇਕਾਗਰਤਾ ਬਣਾਓ। ਇਹ ਬਾਹਾਂ ਖੜੀਆਂ ਕਰਨੀਆਂ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਹਨ। ਇਹਦੇ ਨਾਲ ਬਹੁਤ ਜੋਸ਼ ਆਉਂਦਾ। ਕਈ ਤਾਂ ਇਹਨੂੰ ਗਲਤ ਰੂਪ ਦਿੰਦੇ ਨੇ, ਮੈਂ ਵੇਖਿਆ ਕਈ ਲੋਕਾਂ ਨੇ ਇਹਨੂੰ ਗਲਤ ਰੂਪ ਦਿੱਤਾ। ਕਹਿੰਦੇ ਜੀ ਉੱਥੇ ਤਾਂ ਨੱਚਦੇ ਨੇ ਸੰਗਤ ਵਿੱਚ। ਅੱਜ ਤੱਕ ਇੰਨੇ ਦੀਵਾਨ ਆਪ ਜੀ ਨੇ ਸੁਣਿਆ, ਕਦੇ ਵੇਖਿਆ ਕੋਈ ਨੱਚਦਾ? ਇਹ ਬਾਹਾਂ ਖੜੀਆਂ ਕਰਦੇ ਆ ਬਸ, ਉਹ ਇੱਦਾਂ ਇੱਦਾਂ ਕਰ, ਉਹਨੂੰ ਹੀ ਗਲਤ ਕਰੀ ਜਾਂਦੇ ਕਈ। ਪਰ ਹੈ ਤਾਂ ਇੱਕ ਲਹਿਰ ਆ, ਇੱਕ ਮੈਂ ਵੇਖਿਆ ਦੋ ਦੋ ਸਾਲ ਦੇ ਬੱਚੇ, ਦੋ ਦੋ ਸਾਲ ਦੇ ਛੋਟੇ ਛੋਟੇ ਬੱਚੇ ਵੀ, ਉਹ ਟੀਵੀ ਅੱਗੇ ਸੀਡੀ ਲੱਗੀ ਹੁੰਦੀ ਹੈ ਨਾ ਕਈ ਵਾਰੀ, ਤੇ ਉਹਦੇ ਅੱਗੇ ਵੀ ਬਾਹਾਂ ਖੜੀਆਂ, ਨਿੱਕੇ ਨਿੱਕੇ ਬੱਚੇ। ਇਹ ਇੱਕ ਜਾਗਰਤੀ ਲਿਆਉਣ ਵਾਸਤੇ ਆ ਗੁਰਮੁਖੋ, ਇਹ ਉਤਸ਼ਾਹ ਬਣਦਾ ਸੰਗਤ ਨੂੰ ਉਤਸ਼ਾਹ ਵਾਸਤੇ, ਇੱਕ ਥੋੜਾ ਜਿਹਾ ਹਲੂਣਾ ਦੇਣ ਵਾਸਤੇ ਬੇਨਤੀਆਂ ਕਰੀਦੀਆਂ ਨੇ। ਸੋ ਇਸ ਕਰਕੇ ਆਓ ਪਿਆਰ ਵਿੱਚ, 278 ਪ੍ਰਾਨੀ ਜੋ 300 ਦੇ ਲਗਭਗ ਗੁਰੂ ਕੇ ਜਹਾਜ਼ੇ ਚੜ੍ਹੇ ਨੇ, ਲੱਖ ਲੱਖ ਵਧਾਈਆਂ ਉਹਨਾਂ ਨੂੰ। ਤੇ ਮਹਾਰਾਜ ਬਖਸ਼ਿਸ਼ ਕਰਨ, ਇੰਨੀ ਸੰਗਤ ਵਿੱਚ ਮਾਨ ਸਤਿਕਾਰ ਫੁੱਲਾਂ ਦੀ ਵਰਖਾ ਕੀਤੀ ਗਈ ਆ, ਤੇ ਹੁਣ ਇਸ ਸਤਿਕਾਰ ਨੂੰ ਸੰਭਾਲ ਕੇ ਰੱਖਿਓ। ਜਿਨ੍ਹਾਂ ਨੇ ਅੰਮ੍ਰਿਤ ਅੱਜ ਛਕਿਆ ਦਾਸ ਦੀ, ਉਹਨਾਂ ਨੂੰ ਵੀ ਬੇਨਤੀ ਆ, ਤੇ ਜਿਹੜਾ ਨੇ ਪਹਿਲਾਂ ਛਕਿਆ ਦਾਸ ਦੀ ਉਹਨਾਂ ਨੂੰ ਵੀ ਬੇਨਤੀ ਆ। ਗੁਰਮੁਖੋ, ਸਤਿਗੁਰਾਂ ਨੇ ਇਹ ਮਹਾਨ ਬਖਸ਼ਿਸ਼ ਕੀਤੀ ਆ, ਇਹ ਅਮੋਲਕ ਦਾਤ ਸਾਡੀ ਝੋਲੀ 'ਚ ਪਾਈ ਆ, ਤੇ ਹੁਣ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ,
ਸਿਦਕ ਨਾ ਜਾਵੇ,
ਸਿਦਕ ਨਾ ਜਾਵੇ, ਇੱਥੇ ਰਵੇ ਕੰਮ। ਹੁਣ ਚੜ੍ਹਦੀ ਕਲਾ ਵਿੱਚ ਰਹਿਣਾ ਹੈ, ਢਹਿੰਦੀ ਕਲਾ ਵਿੱਚ ਆਪਣੇ ਆਪ ਨੂੰ ਜਾਨ ਨਹੀਂ ਦੇਣਾ। ਸਾਧ ਸੰਗਤ ਕਰਦੇ ਰਹੋ, ਪਾਣੀ ਨਾ ਮਿਲੇ ਫਸਲ ਮਰ ਜਾਂਦੀ ਆ। ਜੇ ਬਾਣੀ ਨਾ ਮਿਲੇ, ਜੇ ਕੀਰਤਨ ਨਾ ਮਿਲੇ, ਜੇ ਕਥਾ ਨਾ ਮਿਲੇ, ਤੇ ਸਾਧ ਸੰਗਤ ਥੋੜ੍ਹੇ ਚਿਰ ਬਾਅਦ ਫਿਰ ਮਨ ਡੋਲ ਜਾਂਦਾ। ਇਸ ਕਰਕੇ ਬੇਨਤੀ ਆ, ਸਾਧ ਸੰਗਤ ਕਰਦੇ ਰਹੋ, ਜਿੱਥੇ ਪਤਾ ਲੱਗੇ ਹਾਜ਼ਰੀ ਭਰਿਆ ਕਰੋ। ਆਵੇ ਭਾਵੇਂ ਕੋਈ ਰਾਗੀ, ਕੋਈ ਢਾਡੀ, ਕੋਈ ਸੰਤ, ਮੈਂ ਸਦਾ ਹੀ ਬੇਨਤੀ ਕਰਦਾ, ਸਾਰੇ ਚੰਗੇ ਨੇ, ਸਭ ਦੀ ਸੰਗਤ ਕਰਿਆ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਾਲ ਕੋਈ ਜੋੜੇ, ਆਪਾਂ ਸਾਰਿਆਂ ਦੀ ਸੰਗਤ ਕਰਨੀ ਬੇਨਤੀ ਹੈ ਕਿ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਲੱਖ ਲੱਖ ਵਧਾਈਆਂ ਉਹਨਾਂ ਨੂੰ। ਤੇ ਹੁਣ ਸਤਿਗੁਰ ਬਖਸ਼ਿਸ਼ ਕਰਨ, ਨਵ ਜੀਵਨ ਮਿਲਿਆ ਹੈ ਤੇ ਚੜ੍ਹਦੀ ਕਲਾ ਵਿੱਚ ਰਹਿਣਾ। ਸੋ ਮਹਾਰਾਜ ਦੀ ਕਿਰਪਾ ਨਾਲ 278 ਬੜੀ ਵੱਡੀ ਗਿਣਤੀ ਆ, 278 ਦੀ ਵੀ ਭਾਵੇਂ ਇਲਾਕੇ 'ਚ ਬੜੇ ਅਮਰ ਸੰਚਾਰ ਹੋਏ ਆ, ਪਰ ਬਹੁਤ ਕਿਰਪਾ ਸਤਿਗੁਰ ਦੀ ਮਿਹਰ ਹੈ। ਪ੍ਰਬੰਧਕਾਂ ਦੀ ਦਿਨ ਰਾਤ ਦੇ ਉੱਦਮ ਦਾ ਫਲ ਸਤਿਗੁਰਾਂ ਨੇ ਇਹਨਾਂ ਦੀ ਝੋਲੀ ਵਿੱਚ 278 ਪ੍ਰਾਨੀਆਂ ਦੇ ਰੂਪ ਵਿੱਚ ਪਾ ਦਿੱਤਾ, ਕਿਰਪਾ ਕੀਤੀ।
ਸਤਿ ਸ੍ਰੀ ਅਕਾਲ।
ਹੁਣ ਕਿਰਪਾ ਕੀਤੀ ਆ, ਤਨ ਉੱਤੇ ਬਾਣਾ ਆ ਗਿਆ ਤੇ ਮਨ ਵਿੱਚ ਬਾਣੀ ਆ ਜਾਏ, ਫਿਰ ਚੜ੍ਹਦੀ ਕਲਾ। ਬਾਣੀ ਵੀ ਤੇ ਬਾਣਾ ਵੀ, ਦੋਵੇਂ ਚੀਜ਼ਾਂ ਹੋਣ, ਸਰੀਰ ਦੇ ਨਾਲ ਨਾਲ ਜ਼ਮੀਰ ਦਾ ਜੀਵਨ ਵੀ ਹੋਵੇ, ਫਿਰ ਚੜ੍ਹਦੀ ਕਲਾ, ਫਿਰ ਆਨੰਦ ਹੀ ਆਨੰਦ। ਸੋ ਸਾਧ ਸੰਗਤ ਲੱਖ ਲੱਖ ਵਧਾਈਆਂ। ਹੁਣ ਦਾਸ ਅਰਜ ਕਰ ਰਿਹਾ ਸੀ, ਪਹਿਰੇਦਾਰਾਂ ਨੂੰ ਬੇਨਤੀ ਆ, ਸੰਗਤਾਂ ਨੂੰ ਪਿੱਛੇ ਹੀ ਬਿਠਾਈ ਚੱਲੋ, 10-15 ਮਿੰਟਾਂ ਵਿੱਚ ਸਮਾਪਤੀ ਹੋ ਜਾਏਗੀ। ਤੇ ਅੱਜ ਦੀ ਸਾਡੀ ਹਾਜ਼ਰੀ ਜਿਹੜੀ ਆ ਗੁਰਮੁਖੋ, ਇਹ 3 ਦਿਨਾਂ ਦੀ ਹਾਜ਼ਰੀ ਲੱਗਣੀ, ਤੇ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਪਿਆਰ ਵਿੱਚ ਬਹਿਣਾ ਹੈ। ਮੈਨੂੰ ਬੜੀ ਹੈਰਾਨੀ ਹੁੰਦੀ ਆ, ਕਈ ਵਾਰੀ ਦਾਸ ਵਾਰ ਵਾਰ ਸਟੇਜ ਤੋਂ ਅਰਜ ਕਰਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਣਗੇ, ਫੇਰ ਜਾਣਾ, ਫੇਰ ਜਾਣਾ, ਫੇਰ ਜਾਣਾ। ਕਈ ਪ੍ਰੇਮੀ ਸਾਧ ਸੰਗਤ ਚ ਆ ਕੇ ਬੋਲੇ ਬਣ ਜਾਂਦੇ ਨੇ ਵੀ ਸਾਨੂੰ ਤੇ ਸੁਣਿਆ ਹੀ ਨਹੀਂ, ਆਖੋ ਸਤਨਾ, ਨਾ ਕਿਤੇ ਸੱਚੀ ਮੁੱਚੀ ਮਸ਼ੀਨਾਂ ਲਵਾਉਣੀਆਂ ਹੀ ਨਾ ਪੈ ਜਾਣ, ਜਾਣ ਕੇ ਬੋਲੇ ਬਣ ਹੀ ਨਾ ਜਾਈਏ ਕਿਤੇ। ਜੇ ਇੱਥੇ ਆ ਕੇ ਬੋਲਾਪਣ ਵਿਖਾਉਂਦੇ ਹਾਂ ਵੀ ਅਸੀਂ ਤੇ ਬੋਲੇ ਹਾਂ, ਸਾਨੂੰ ਕਿਹੜਾ ਸੁਣਿਆ, ਉੱਠ ਕੇ ਤੁਰ ਪੈਂਦੇ ਹਾਂ, ਫਿਰ ਵੀ ਕਿਤੇ ਸੱਚੀ ਮੁੱਚੀ ਹੋਈ ਨਾ ਜਾਈਏ ਬੋਲੇ। ਬੇਨਤੀ ਸਾਧ ਸੰਗਤ ਦੇ ਚਰਨਾਂ 'ਚ ਵੀ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਨਹੀਂ ਜਾਣਾ, ਸਤਿਗੁਰਾਂ ਦਾ ਸਤਿਕਾਰ ਮੁੱਖ ਰੱਖਣਾ। ਮਹਾਰਾਜ ਨੂੰ ਛੱਡ ਕੇ ਵਿਦਿਆ ਕਰਕੇ ਆਪਾਂ ਫਿਰ ਚੱਲਾਂਗੇ, ਇਹ ਜ਼ਰੂਰੀ ਬੇਨਤੀ। ਉੱਥੇ ਫਰੀਦਕੋਟ ਸਾਡੇ ਦੀਵਾਨ ਚੱਲਦੇ ਸੀ, 3-5-6-7 ਪਤਾ ਨਹੀਂ, 4-5-6 ਏਦਾਂ ਨਵੰਬਰ ਦੇ ਦੀਵਾਨ ਸੀ। 3 ਦਿਨ ਦਾ ਪ੍ਰੋਗਰਾਮ ਸੀ ਉੱਥੇ ਫਰੀਦਕੋਟ ਸ਼ਹਿਰ ਵਿੱਚ, ਤੇ ਦਾਸ ਜਲੰਧਰ ਇਲਾਕੇ ਚੋਂ ਦੀਵਾਨ ਲਾਉਣ ਉੱਥੇ ਜਾਂਦਾ ਰਿਹਾ ਰਾਤ ਦੇ ਦੀਵਾਨਾਂ ਤੇ। ਉੱਥੇ ਲਾਸਟ ਦੀਵਾਨ ਵਿੱਚ ਅੰਮ੍ਰਿਤ ਸੰਚਾਰ ਹੋਇਆ ਜਿਵੇਂ ਅੱਜ ਹੋਇਆ, ਤੇ ਇੱਕ ਸਿੰਘ 5 ਪਿਆਰਿਆਂ ਵਿੱਚ ਸੇਵਾ ਕਰਦਾ ਸੀ, ਗੁਰੂ ਸਾਹਿਬ ਦੇ ਸਰੂਪ ਲੈ ਕੇ ਆਉਣੇ ਤੇ ਛੱਡ ਕੇ ਆਉਣੇ। ਤੇ ਦਾਸ ਨੇ ਇੱਦਾਂ ਹੀ ਸਟੇਜ ਤੋਂ ਬੇਨਤੀ ਕੀਤੀ ਵੀ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਜਾਣਾ ਨਹੀਂ। ਜਦੋਂ ਇੱਦਾਂ ਬੇਨਤੀ ਕੀਤੀ ਗਈ ਸਟੇਜ ਤੋਂ, ਤੇ ਉਹ ਸਿੰਘ ਦੇ ਹਾਰਟ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ, ਇਹ ਕਹਿ ਲਓ ਵੀ ਹਾਰਟ ਅਟੈਕ ਆ ਗਿਆ ਤੇ ਬੜਾ ਦਰਦ ਹੋਵੇ, ਜਿਨ੍ਹਾਂ ਨੂੰ ਇਹ ਬਿਮਾਰੀ ਹੋਵੇ ਦਰਦ ਬੜਾ ਹੁੰਦਾ। ਤੇ ਉਹਨੇ ਨਾ ਜੀ ਦਿਲ ਤੇ ਹੱਥ ਰੱਖਿਆ ਤੇ ਕਹਿੰਦਾ ਵੀ ਮੈਨੂੰ ਤੇ ਹਾਰਟ ਅਟੈਕ ਆ ਗਿਆ, ਨਾਲਦਿਆਂ ਨੂੰ ਕਹਿੰਦਾ ਦਰਦ ਹੋਣ। ਪੰਜ ਪਿਆਰੇ ਜਿਹੜੇ ਉਹਦੇ ਨਾਲ ਦੇ ਸੀ ਕਹਿੰਦੇ ਛੇਤੀ ਚੱਲ ਤੈਨੂੰ ਡਾਕਟਰ ਕੋਲ ਲੈ ਚੱਲੀਏ। ਕਹਿੰਦਾ ਮੈਂ ਨਹੀਂ ਜਾਣਾ। ਅਖੇ ਕਿਉਂ? ਗੁਰੂ ਸਾਹਿਬ ਇੱਥੇ ਨੇ, ਮੈਂ ਕਿਵੇਂ ਚਲੇ ਜਾ? ਆਖੋ
ਸਤਨਾਮ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨੇ, ਮੈਂ ਕਿਵੇਂ ਚਲੇ ਜਾਵਾਂ? ਗੁਰੂ ਸਾਹਿਬ ਜਾਣਗੇ ਮੈਂ ਫੇਰ ਜਾਣਾ। ਨਾਲ ਦੇ ਕਹਿੰਦੇ ਨੇ ਓਏ ਇਹ ਬਿਮਾਰੀ ਭੈੜੀ, ਅੱਗੇ ਵੀ ਇੱਕ ਵਾਰੀ ਤੈਨੂੰ ਏਦਾਂ ਹੋ ਚੁੱਕਿਆ, ਹੁਣ ਜੇ ਤੂੰ ਵੇਖ ਲੈ ਛੇਤੀ ਚੱਲ। ਤੇ ਉਹ ਕਹਿਣ ਲੱਗਾ ਨਹੀਂ, ਜਾਨ ਭਾਵੇਂ ਚਲੀ ਜਾਏ ਮਰ ਭਾਵੇਂ ਜਾਵਾਂ, ਮੈਂ ਗੁਰੂ ਗ੍ਰੰਥ ਸਾਹਿਬਾਂ ਨੂੰ ਛੱਡ ਕੇ ਨਹੀਂ ਜਾ ਸਕਦਾ।
ਸਤਿ ਸ੍ਰੀ ਅਕਾਲ।
ਤੇ ਧਿਆਨ ਦੇਣਾ, ਆਨੰਦ ਸਾਹਿਬ ਪੜਿਆ ਦਰਦ ਉਹਦੇ ਉਵੇਂ ਹੀ ਚਾਲੂ, ਫਿਰ ਅਰਦਾਸ ਹੋਈ ਉਹ ਖੜਾ ਹੋਇਆ ਸਿੰਘ। ਪੰਜ ਗਰਾਈਆਂ ਪਿੰਡ ਹੈ, ਭਾਈ ਮੱਖਣ ਸਿੰਘ ਉਹਦਾ ਨਾਂ ਸੀ, ਫਰੀਦਕੋਟ ਦੇ ਨਾਲ ਪਿੰਡ ਪੈਂਦਾ, ਜਾ ਕੇ ਉਹਦੇ ਘਰੋਂ ਪਤਾ ਕਰ ਲਿਓ ਜੇ ਕਿਸੇ ਦੇ ਮਨ 'ਚ ਸ਼ੱਕ ਹੋਵੇ ਸਿੱਖੀ ਕੀ ਹੈ, ਗੁਰਸਿੱਖ ਕਿਹੋ ਜਿਹਾ ਹੁੰਦਾ ਹੈ। ਸਾਡਾ ਇਤਿਹਾਸ ਪੁਰਾਣਾ ਨਹੀਂ, ਅੱਜ ਵੀ ਵਾਪਰ ਰਹੀਆਂ ਨੇ ਇੱਦਾਂ ਦੀਆਂ ਘਟਨਾਵਾਂ ਅੱਜ ਵੀ। ਪਿਆਰ ਵਾਲੇ ਉਹ ਸਿੰਘ ਅਰਦਾਸ ਹੋਈ ਤੇ ਖੜਾ ਹੋਇਆ, ਹੁਕਮਨਾਮਾ ਹੋਇਆ ਸੁਣਿਆ, ਫਤਿਹ ਬੁਲਾਤੀ, ਉਧਰੋਂ ਗੁਰੂ ਸਾਹਿਬ ਨਿਜ ਅਸਥਾਨਾਂ ਵੱਲ ਚਲੇ ਗਏ। ਉਹ ਸਿੰਘ ਵੀ ਸਦਾ ਵਾਸਤੇ, ਸਦਾ ਵਾਸਤੇ ਗੁਰੂ ਦੇ ਚਰਨਾਂ 'ਚ ਪਹੁੰਚ ਗਿਆ। ਆਖੋ ਸਤਨਾਮ। ਤੇ ਦਾਸ ਦੇ ਅੱਖੀ ਵੇਖਣ ਦੀ ਗੱਲ ਏ, ਮੈਂ ਫਰੀਦਕੋਟ ਦੀ ਸਮਾਪਤੀ ਦੀਵਾਨ ਦੀ ਕਰਕੇ ਤੇ ਉਦੋਂ ਬਾਅਦ ਫਿਰ ਹੌਸਪੀਟਲ ਗਿਆ, ਉਹ ਤੇ ਸਰੀਰ ਉੱਥੇ ਛੱਡ ਗਿਆ। ਜਦੋਂ ਗਏ ਤੇ ਕੇਸਰੀ ਬਾਣਾ, ਕੇਸਰੀ ਦਸਤਾਰ, ਕਮਰ ਕੱਸਾ ਲੱਗਾ ਕੋਲ ਪਈ ਸ੍ਰੀ ਸਾਹਿਬ, ਉਵੇਂ ਹੀ ਪੰਜ ਪਿਆਰਿਆਂ ਵਾਲਾ ਬਾਣਾ ਸਾਬਤ ਸੂਰਤ। ਤੇ ਜਦੋਂ ਦਾਸ ਨੇ ਜਾ ਕੇ ਵੇਖਿਆ, ਬਸ ਇੱਦਾਂ ਲੱਗੇ ਵੀ ਸੁੱਤਾ ਹੀ ਪਿਆ, ਹੁਣ ਵੀ ਬੋਲਿਆ ਤੇ ਪਰਿਵਾਰ ਰੋਵੇ। ਮੈਂ ਕਿਹਾ ਗੁਰਮੁਖੋ ਇਹੋ ਜਿਹੀ ਮੌਤ ਤੇ ਕਿਸੇ ਭਾਗਾਂ ਵਾਲੇ ਨੂੰ ਆਉਂਦੀ ਹੈ? ਇੰਨੀਆਂ ਸੰਗਤਾਂ ਦੇ ਵਿੱਚ ਤੇ ਪੰਜ ਪਿਆਰਾਂ ਦਾ ਬਾਣੇ ਵਿੱਚ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ, ਸਿੱਖ ਤੇ ਰੋਜ਼ ਮੰਗਦਾ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ
ਜਾਨ ਵਿਖ ਲਈ।
ਕਬੀਰ ਮੋਹੇ ਮਰਨੇ ਕਾ ਚਾਓ ਹੈ ਮਰੋਂ ਤੋਂ ਹਰ ਕੇ ਦੁਆਰ, ਇਹੋ ਜਿਹੀ ਮੌਤ ਭਾਗਾਂ ਵਾਲਿਆਂ ਨੂੰ ਆਉਂਦੀ ਹੈ। ਤੇ ਦਾਸ ਇਹ ਗੱਲ ਕਹਿਣੀ ਚਾਹੁੰਦਾ ਵੀ ਵੇਖੋ ਖਾਲਸਾ ਜੀ, ਅੱਜ ਸਾਨੂੰ ਮਾਣ ਆ ਆਪਣੇ ਸਿੱਖ ਧਰਮ ਉੱਤੇ ਕਿ ਸਾਡੇ ਸਿੱਖ ਧਰਮ ਵਿੱਚ ਅੱਜ ਵੀ ਇਦਾਂ ਦੇ ਸਾਧ ਸੰਗਤ ਗੁਰਸਿੱਖ ਹੈਗੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਆਪਣੀ ਜਾਨ ਤੱਕ ਵਾਰ ਸਕਦੇ ਨੇ ਪਰ ਸਤਿਕਾਰ ਵਿੱਚ ਫਰਕ ਨਹੀਂ ਪੈਣ ਦਿੰਦੇ। ਆਖੋ ਸਤਨਾਮ।
ਵਾਹਿਗੁਰੂ ਸਤਿ
ਸ੍ਰੀ ਅਕਾਲ। ਅੱਜ ਵੀ ਇਦਾਂ ਦੇ ਹੈਗੇ ਆ, ਜੇ ਦਾੜੀਆਂ ਕਟਾਉਣ ਵਾਲੇ ਅੱਜ ਬੜੇ ਨੇ, ਸ਼ਰਾਬਾਂ ਪੀਣ ਵਾਲੇ ਬੜੇ ਨੇ, ਤੰਬਾਕੂ ਖਾਣ ਵਾਲਿਆਂ ਦੀ ਕਮੀ ਨਹੀਂ, ਪਤਤ ਪੁਣੇ ਦੀ ਲਹਿਰ ਚੱਲ ਰਹੀ ਹੈ, ਗੱਲ ਸੱਚ ਆ। ਪਰ ਗੁਰਮੁਖੋ ਕਮਾਈਆਂ ਵਾਲੇ ਵੀ ਵਿੱਚ ਹੈਗੇ ਨੇ, ਹੈਣ ਵਿਰਲੇ, ਨਾਹੇ ਘਣੇ ਫੈਲ ਫੱਕੜ ਸੰਸਾਰ, ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਚੀਤ, ਕਰੋੜਾਂ ਵਿੱਚੋਂ ਇੱਕ ਅੱਧਾ ਹੈ ਪਰ ਹੈ ਥੋੜੇ ਨੇ, ਉਹਨਾਂ ਦੇ ਸਿਰ ਤੇ ਸਾਡਾ ਸਿੱਖ ਧਰਮ ਖੜਾ ਥੰਮ ਨੇ, ਇਸੇ ਕਰਕੇ ਸਿੱਖ ਕੌਮ ਸਦਾ ਹੀ ਚੜ੍ਹਦੀ ਕਲਾ 'ਚ ਰਹੀ ਹੈ, ਚੜ੍ਹਦੀ ਕਲਾ 'ਚ ਹੈ ਤੇ ਸਦਾ ਚੜ੍ਹਦੀ ਕਲਾ ਵਿੱਚ ਰਵੇਗੀ। ਭਾਵੇਂ ਥੋੜੇ ਨੇ ਪਰ ਹੈ ਤੇ ਨੇ, ਜਾਨ ਵਾਰ ਗਿਆ ਆਪਣੀ, ਪਰ ਗੁਰੂ ਗ੍ਰੰਥ ਸਾਹਿਬ ਮਰ ਦੇ ਸਰੂਪ ਜਾਣ ਤੋਂ ਕਹਿੰਦਾ ਮੈਂ ਪਹਿਲਾਂ ਨਹੀਂ ਜਾਣਾ। ਹੁਣ ਦੱਸੋ ਸਾਡੇ 'ਚੋਂ ਕਿਤੇ ਜਿਹੜੇ ਐਡੀ ਵੱਡੀ ਬਿਮਾਰੀ ਹੋਵੇ, ਐਡਾ ਦਰਦ ਹੋ ਰਿਹਾ ਤੇ ਆਪਾਂ ਤੇ ਉਦੋਂ ਹੀ ਭੱਜੇ ਜਾਂਦੇ ਹਾਂ ਵੀ ਚਲੀਏ ਛੇਤੀ, ਫਿਰ ਲਪੰਗਤ ਵਿੱਚ ਲੈਣ ਨੀ ਵਾਰੀ ਨਹੀਂ ਆਉਣੀ ਲੰਗਰ ਛਕਣ ਦੀ, ਛਕ ਲਈਏ ਪਹਿਲਾਂ ਹੀ ਬਹਿ ਜਾਈਏ ਜਾ ਕੇ ਥਾਂ ਮੱਲ ਲਈਏ। ਇੱਥੇ ਵੀ ਬੈਠਿਆਂ ਨੂੰ ਰੋਟੀ ਦੀ ਸੁਪਨੇ ਆਈ ਜਾਂਦੇ, ਇੱਥੇ ਬੈਠਿਆਂ ਵੀ ਧਿਆਨ ਸਾਡਾ ਘਰਾਂ 'ਚ ਰਹਿੰਦਾ, ਪਰ ਆਓ ਜਿਹੜੇ ਘਰਾਂ ਨੂੰ ਭੱਜਨੇ ਆ ਉਹ ਵੀ ਤੇਸੇ ਦੇ ਦਿੱਤੇ ਹੋਏ ਨੇ, ਉਹ ਜਿਹੜੀ ਟਰਾਲੀ ਜਿਹੜੇ ਮੋਟਰਸਾਈਕਲ ਤੇ ਬਹਿ ਕੇ ਜਾਏਗਾ ਉਹ ਵੀ ਤੇਸੇ ਦਾ ਹੀ ਦਿੱਤਾ ਹੋਇਆ ਜਿਹਨੂੰ ਛੱਡ ਕੇ ਭੱਜੇ ਜਾਂਦੇ। ਇਸ ਕਰਕੇ ਇੱਥੇ ਹੀ ਨਹੀਂ ਸਦਾ ਹੀ ਸੁਭਾਅ ਬਣਾ ਲਓ ਕਿ ਜਦੋਂ ਵੀ ਕਿਤੇ ਜਾਣਾ ਹੈ ਗੁਰੂ ਸਾਹਿਬ ਦਾ ਸਤਿਕਾਰ ਮੁੱਖ ਰੱਖਣਾ। ਮੈਨੂੰ ਦੁੱਖ ਲੱਗਦਾ ਕਈ ਵਾਰੀ ਸਾਡੇ ਕੀਰਤਨੀਆਂ ਦਾ ਸੁਭਾਅ ਇਦਾਂ ਦਾ ਬਣ ਗਿਆ ਵੀ ਆਨੰਦ ਸਾਹਿਬ ਪੜਿਆ ਨਹੀਂ, ਅਰਦਾਸ ਹੋ ਰਹੀ ਹੈ, ਉਹ ਆਪਣੀ ਗੱਡੀ ਪਿੱਛੇ ਲਾਈ ਤੇ ਬਹਿ ਕੇ ਚਲੋ ਜੀ ਚਲੀਏ, ਘੰਟਾ ਬਚੇ ਗਈ ਆ। ਖੋ ਸਤਨਾਮ। ਸਾਡੇ ਬਾਬੇ ਕਈ ਇਦਾਂ ਦੇ ਨੇ, ਉਹਨਾਂ ਨੇ ਗੁਰੂ ਸਾਹਿਬ ਦੇ ਸਰੂਪ ਅਜੇ ਉੱਥੇ ਹੀ ਹੁੰਦੇ, ਭੱਜ ਲਓ ਛੇਤੀ ਆਪਾਂ ਚਲੀਏ ਆਪੇ ਸਾਂਭਦੇ ਰਹਿਣਗੇ, ਇਹ ਨਹੀਂ। ਬੇਅਦਬੀ ਹੁੰਦੀ ਹੈ ਇਹਦੇ 'ਚ ਸਤਿਗੁਰਾਂ ਦੀ। ਮਹਾਰਾਜ ਸਰੂਪ ਜਾਣਗੇ ਆਪਾਂ ਫਿਰ ਜਾਣਾ। ਦਾਸ ਪੰਜਾਂ ਮਿੰਟਾਂ ਵਿੱਚ ਸਮਾਪਤੀ ਕਰਨ ਲੱਗਾ, ਪੰਜਾਂ ਮਿੰਟਾਂ 'ਚ, ਕਿਉਂਕਿ ਰਾੜਾ ਸਾਹਿਬ ਮਹਾਂਪੁਰਖ ਸ਼੍ਰੀਮਾਨ ਬਾਬਾ ਬਲਵੰਤ ਸਿੰਘ ਜੀ ਜਿਹੜੇ ਲੰਗਰ ਵਾਲੇ ਸ਼੍ਰੀਮਾਨ ਬਾਬਾ ਜੀ, ਉਹ ਅੱਜ ਸਵੇਰੇ ਸਰੀਰ ਛੱਡ ਗਏ ਸੀ ਲੁਧਿਆਣੇ, ਕਈ ਦਿਨਾਂ ਦੇ ਉਹ ਹੌਸਪੀਟਲ ਵਿੱਚ ਦਾਖਲ ਸਨ। ਬਾਬਾ ਬਲਵੰਤ ਸਿੰਘ ਜੀ ਜਿਹੜੇ ਲੰਗਰ ਵਾਲੇ ਬਾਬਾ ਜੀ ਲੰਗਰ 'ਚ ਬੈਠਦੇ ਸੀ, ਉਮਰ ਉਹਨਾਂ ਦੀ 106 ਸਾਲ ਦੀ ਸੀ, ਪਰ ਹੁਣ ਤੱਕ ਮਰ ਦੀ ਕਿਰਪਾ ਨਾਲ ਬੜੇ ਪਿਆਰ ਵਾਲੇ ਤੇ ਬੜੀ ਚੜ੍ਹਦੀ ਕਲਾ ਵਿੱਚ ਰਹੇ ਨੇ। ਤੇ ਸਤਸੰਗਤ ਜੀ, ਬੇਨਤੀ ਹੈ ਸੇਵਾਦਾਰਾਂ ਨੂੰ ਪਿੱਛੇ ਬਿਠਾਈ ਚੱਲੋ, ਕਿਰਪਾ ਕਰਕੇ ਇੰਨੀ ਇਕਾਗਰਤਾ ਬਣੀ ਹੈ, ਵਿੱਚ ਵਿਚਾਲੇ ਧਿਆਨ ਰੱਖੋ, ਬਾਅਦ 'ਚ ਮੱਥਾ ਟਿਕਾ ਦਿਓ, ਸਾਰਿਆਂ ਧਿਆਨ ਦਿਓ। ਸਤਸੰਗਤ ਜੀ, ਉਹਨਾਂ ਦੀ ਉਮਰ 106 ਸਾਲਾਂ ਦੀ ਸੀ, ਤੇ ਦਾਸ ਇੱਕ ਦੋ ਦਿਨ ਪਹਿਲਾਂ ਲੁਧਿਆਣੇ ਪਤਾ ਵੀ ਲੈ ਕੇ ਆਇਆ ਉਹਨਾਂ ਦਾ, ਤੇ ਅੱਜ ਸਵੇਰੇ ਉਹਨਾਂ ਨੇ ਆਪਣੇ ਪੰਜ ਭੂਤਕ ਦਾ ਸਰੀਰ ਦਾ ਪਰਿਤਿਆਗ ਕੀਤਾ। ਉਹਨਾਂ ਮਹਾਂਪੁਰਸ਼ਾਂ ਨੇ ਆ ਪਿਛਲੇ 5-7 ਸਾਲਾਂ ਤੋਂ ਉਹਨਾਂ ਦਾ ਐਕਸੀਡੈਂਟ ਹੋਇਆ ਸੀ, ਤੇ ਫਿਰ ਜਾ ਕੇ ਉਹ ਬੈੱਡ ਤੇ ਪੈਣ ਲੱਗੇ ਨੇ, ਨਹੀਂ ਤੇ ਉਹਨਾਂ ਨੇ ਰਾੜਾ ਸਾਹਿਬ ਦੇ ਵਿੱਚ ਰਹਿ ਕੇ 60 ਸਾਲ ਤੋਂ ਵੱਧ ਸੇਵਾ ਕੀਤੀ ਆ, ਤੇ 60 ਸਾਲ ਤੇ ਉਹਨਾਂ ਮਹਾਂ ਹੈ ਤੇ 70 ਸਾਲ ਹੋ ਗਏ ਆ, ਪਰ 60 ਸਾਲ ਉਹਨਾਂ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਮੰਜੀ ਤੇ ਪੈ ਕੇ ਨਹੀਂ ਵੇਖਿਆ, ਬਸ ਲੋਹਾਂ ਦੇ ਕੋਲ ਉੱਥੇ ਹੀ ਬੈਠ ਕੇ ਸਾਰੀ ਰਾਤ ਕੱਟਣੀ, ਸਾਰਾ ਜੀਵਨ ਸੇਵਾ ਤੇ ਲਾਇਆ, ਤੇ ਅੱਜ ਉਹਨਾਂ ਨੇ ਸਰੀਰ ਛੱਡਿਆ, ਤੇ ਉਹਨਾਂ ਦਾ ਹੁਕਮਨਾਮਾ ਆਇਆ ਰਾੜਾ ਸਾਹਿਬ ਤੋਂ, ਸੁਨੇਹਾ ਆਇਆ ਵੀ ਹੁਣੇ ਹੀ ਆ ਜਾਓ, ਤੇ ਮੈਂ ਉਹਨਾਂ ਨੂੰ ਆਖਿਆ ਵੀ ਦੇਵੀਗੜ੍ਹ ਦੀਵਾਨ ਚੱਲਦੇ ਨੇ, ਕਹਿੰਦੇ ਛੱਡ ਕੇ ਆ ਜਾਓ, ਤੇ ਮੈਂ ਆਖਿਆ ਵੀ ਇੰਨੀ ਸੰਗਤ ਆ, ਲਾਸਟ ਦੀਵਾਨ ਹੈ, ਅੰਮ੍ਰਿਤ ਸੰਚਾਰ ਹੋਣਾ ਹੈ, ਕਈ ਤੇ ਇੱਦਾਂ ਦੇ ਵੀ ਹੁੰਦੇ ਨੇ ਵਿੱਚ, ਆਹ ਪਈ ਆ ਕਿਰਪਾਨ ਬਾਬੇ ਤੇ ਹੈ ਹੀ ਨਹੀਂ ਇੱਥੇ, ਅਸੀਂ ਨਹੀਂ ਪਾਉਂਦੇ, ਇੱਦਾਂ ਦੇ ਵੀ ਹੁੰਦੇ ਆ ਕਈ, ਉਹ ਗੁਰੂ ਸਾਹਿਬ ਨਾਲ ਪਿਆਰ ਉਹਨਾਂ ਦਾ ਇੱਦਾਂ ਦਾ ਇੰਨਾ ਦਾ ਇੰਨਾ ਕੀ ਪਿਆਰ ਆ, ਕਈ ਇੱਦਾਂ ਦੇ ਵੀ ਹੋਣਗੇ, ਪਰ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਾਲ ਜੁੜਨਾ ਹੈ, ਆਹ ਸਰੀਰ ਤੇ ਨਾਸਵੰਤ ਆ, ਇੱਕ ਬਾਬਾ ਦੁਨੀਆ 'ਚੋਂ ਚਲੇ ਜਾਓਗੇ ਜਾਏਗਾ, ਫਿਰ ਕਿਹੜਾ ਬਾਬਾ ਲੱਭੋਗੇ, ਜੇ ਉਹਨੂੰ ਕੁਛ ਹੋ ਗਿਆ ਫਿਰ ਕਿਹੜਾ ਲੱਭੋਗੇ, ਪ੍ਰੇਮ ਹੀ ਉਹਦੇ ਨਾਲ ਪਾਓ, ਪ੍ਰੀਤ ਜੋੜੋ ਹੀ ਉਹਦੇ ਨਾਲ, ਜਿਹੜਾ ਆਵੇ ਜਾਵੇ ਨਾ ਆਖੋ
ਸਤਨਾਮ,
ਜਿਹੜਾ ਜੁਗੋ ਜੁਗ ਅਟਲ ਹੈ, ਜਿਹੜਾ ਹਰ ਥਾਂ ਤੇ ਹੀ ਆ, ਮੇਰੇ ਵਰਗਾ ਤੇ ਘਰ ਆਵੇ ਨਾ ਆਵੇ, ਗੁਰੂ ਸਾਹਿਬ ਤੇ ਆਉਣਗੇ ਆਖੋ ਸਤਨਾਮ, ਇੱਥੇ ਵੀ ਆਉਣਗੇ ਤੇ ਅੱਗੇ ਜਾ ਕੇ ਵੀ ਆਉਣਗੇ। ਸੋ ਇਸ ਕਰਕੇ ਦਾਸ ਨੇ ਰਾੜਾ ਸਾਹਿਬ ਜਾਣਾ ਜ਼ਰੂਰੀ, ਇਸ ਕਰਕੇ ਮੈਂ 10-15 ਮਿੰਟਾਂ ਵਿੱਚ ਸਮਾਪਤੀ ਕਰਾਂਗਾ, ਧਿਆਨ ਦੇਣਾ। ਉਹ ਪ੍ਰੇਮਾ ਕੋੜੀ ਸੀ, ਹੈ ਤੇ ਸੀ ਠੀਕ, ਕਰਮ ਮਾੜੇ ਕਰਦਾ ਰਿਹਾ, ਤੇ ਇੱਕ ਦਿਨ ਰਾਤ ਨੂੰ ਸੁੱਤਾ ਪਿਆ, ਲੱਗਿਆ ਪਾਸਾ ਪਰਤਣ, ਸਰੀਰ ਇਦਾਂ ਉਹਦਾ ਪਾਟ ਗਿਆ ਜਿਵੇਂ ਫੁੱਟਾਂ ਹੁੰਦੀਆਂ ਨੇ ਨਾ, ਫੁੱਟਾਂ ਤੇ ਗਰਮੀ ਦੇ ਵਿੱਚ ਹੁੰਦੀਆਂ, ਤੇ ਬਾਰਿਸ਼ ਜਦੋਂ ਪੈਂਦੀ ਆ ਨਾ ਕਈ ਵਾਰੀ, ਤੇ ਉਹ ਫੁੱਟਾਂ ਪਾਟ ਜਾਂਦੀਆਂ ਜਦੋਂ ਬਹੁਤੀਆਂ ਪੱਕ ਜਾਣ, ਇਦਾਂ ਸਰੀਰ ਪਾਟ ਗਿਆ ਸਾਰਾ, ਕੋੜ ਸਾਰੇ ਸਰੀਰ ਤੇ, ਤੇ ਘਰ ਵਾਲਿਆਂ ਨੇ ਘਰੋਂ ਲਾਹ ਦਿੱਤਾ, ਬਾਹਰ ਖੁੱਲੀ ਜਗ੍ਹਾ ਦੇ ਵਿੱਚ ਕਿਤੇ ਚੁਰਾਹੇ ਦੇ ਵਿੱਚ ਛੱਡ ਆਏ, ਉੱਥੇ ਉਹਨੂੰ ਛੱਡ ਦਿੱਤਾ, ਛੱਪਰੀ ਉਹਦੀ ਬੰਨ ਦਿੱਤੀ ਉਹਦੇ ਵਿੱਚ ਰਹਿ ਕੇ, ਤੇ ਇੱਕ ਉਹਦੇ ਮੂੰਹ ਦੇ ਕੋਲ ਠੂਠਾ ਬੰਨ ਦਿੱਤਾ, ਮੂੰਹ ਦੇ ਕੋਲ ਗਲ 'ਚ ਠੂਠਾ ਪਾ ਦਿੱਤਾ, ਜਿਹੜਾ ਵੀ ਕੋਈ ਜਾਏ ਤਰਸ ਕਰੇ ਉਹਦੇ 'ਚ ਚੌਲ ਪਾਵੇ, ਕੋਈ ਪ੍ਰਸ਼ਾਦਾ, ਕੋਈ ਦਾਲ, ਕੋਈ ਸਬਜ਼ੀ, ਉਹ ਠੂਠੇ ਦੇ ਵਿੱਚ ਮੂੰਹ ਪਾ ਕੇ ਤੇ ਖਾਂਦਾ, ਹੱਥ ਪੈਰ ਕੰਮ ਨਹੀਂ ਕਰਦਾ, ਇੰਨਾ ਬੁਰਾ ਹਾਲ, ਬੜਾ ਦੁਖੀ, ਜੀਓ ਤਪਤ ਹੈ ਬਾਰੰਬਾਰ, ਤਪ ਤਪ ਖੱਪੈ ਬਹੁਤ ਵਿਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਨ ਲਾਏ, ਬੜਾ ਦੁਖੀ ਹੈ, ਪੱਕਾ ਰੋਗੀ ਹੈ, ਤੜਫਦਾ ਹੈ, ਰੋ ਰਿਹਾ, ਆਪਣੇ ਕਰਮਾਂ ਨੂੰ ਯਾਦ ਕਰ ਕਰਕੇ ਰੋਂਦਾ, ਯਾਦ ਆਉਣ ਕੀਤੀਆਂ ਕਰਤੂਤਾਂ, ਰੋਵੇ ਮਾੜੇ ਕਰਮਾਂ ਨੂੰ, ਮਾੜੇ ਕਰਮਾਂ ਨੂੰ ਰੋਂਦਾ, ਮਾੜਾ ਕਰਮ ਅੱਜ ਮਾਰ ਗਿਆ, ਸਾਹਮਣੇ ਆ ਗਿਆ, ਕਰਮ ਤਾਰਦਾ ਕਰਮ ਮਾਰਦਾ, ਚੰਗਾ ਕਰਮ ਤਾਰ ਦਿੰਦਾ ਮਾੜਾ ਕਰਮ ਮਾਰ ਦਿੰਦਾ, ਹੁਣ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ ਜੇ ਬੀਜਿਆ ਤੇ ਹੁਣ ਵੱਢਣਾ ਪੈ ਰਿਹਾ, ਰੋਂਦਾ ਧਾਹਾਂ ਮਾਰ ਮਾਰ ਕੇ, ਇੱਕ ਸਾਲ ਦੋ ਸਾਲ ਲੰਘ ਗਏ, ਬੜਾ ਦੁਖੀ ਹੈ ਤੇ ਅਰਦਾਸ ਕਰਦਾ, ਰੱਬਾ ਹੁਣ ਤੇ ਜਾਨ ਨਿਕਲ ਜਾ ਮੇਰੀ, ਹੁਣ ਮੈਨੂੰ ਇਹ ਜੀਵਨ ਚੰਗਾ ਨਹੀਂ ਲੱਗਦਾ, ਬਹੁਤ ਦੁਖੀ, ਪਰ ਐਸੀ ਬਖਸ਼ਿਸ਼ ਹੋਈ, ਜਿਹੜੇ ਰਾਹ ਤੇ ਇਹਦੀ ਛੱਪਰੀ ਬੰਨੀ ਸੀ ਰਿੜ ਕੇ ਬਾਹਰ ਬਹਿ ਗਿਆ, ਤੇ ਉਹ ਜਿਹੜਾ ਰਸਤਾ ਸੀ ਉਹ ਜਾਂਦਾ ਸੀ ਸ੍ਰੀ ਗੋਇੰਦਵਾਲ ਸਾਹਿਬ, ਆਖੋ ਸਤਨਾਮ, ਹੁਣ ਰਾਹ ਜਾਂਦਾ ਸੀ ਤੇ ਸੰਗਤਾਂ ਵੀ ਜਾਂਦੀਆਂ ਸੀ, ਤੇ ਸੰਗਤਾਂ ਜਾਂਦੀਆਂ ਸੀ ਉਹਨਾਂ ਦੀ ਚਰਨ ਧੂੜ ਉੱਡ ਉੱਡ ਕੇ ਪ੍ਰੇਮੇ ਉੱਤੇ ਪੈਂਦੀ ਸੀ, ਜਦੋਂ ਪ੍ਰੇਮੇ ਤੇ ਚਰਨ ਧੂੜ ਪੈਂਦੀ ਸੀ ਤੇ ਇਹਦੇ ਜ਼ਖਮਾਂ ਨੂੰ ਮਲਮ ਲੱਗਦੀ ਸੀ, ਠੀਕ ਹੁੰਦੇ ਸੀ। ਇਹ ਕਿਹਾ ਕਰੇ, ਇਹ ਕੀ ਪੜ੍ਹਦੇ ਜਾਂਦੇ ਨੇ ਗੁਰੂ ਅਮਰਦਾਸ ਸਾਹਿਬ ਦੇ ਸੇਵਾ, ਉਹ ਨਾ ਸੰਗਤਾਂ ਗਾਇਆ ਕਰਨ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਜਿਹੜੇ ਬਚਨ ਸਤਿਗੁਰਾਂ ਨੇ ਵਰ ਦਿੱਤੇ ਸੀ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਨੂੰ, ਸੰਗਤਾਂ ਉਹ ਗਾ ਕੇ ਪੜ੍ਹਦੀਆਂ ਸੀ, ਤੇ ਜਦੋਂ ਇਹਨੇ ਸੁਣਿਆ ਨਿਓਟਿਆਂ ਦੀ ਓਟ, ਨਿਤਾਣਿਆਂ ਦੀ ਤਾਣ, ਨਿਮਾਣਿਆਂ ਦਾ ਮਾਣ ਗੁਰੂ ਅਮਰਦਾਸ, ਤੇ ਇਹਨੇ ਉੱਚੀ ਸਾਰੀ ਆਵਾਜ਼ ਮਾਰੀ, ਮੇਰੇ ਵਰਗਾ ਨਤਾਣਾ ਕਿਹੜਾ ਹੈ, ਮੇਰੇ ਵਰਗਾ ਨਿਮਾਣਾ ਕਿਹੜਾ ਹੈ? ਜੇ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਕੋਈ ਹੈ ਤੇ ਮੈਨੂੰ ਉਹਦੇ ਕੋਲ ਲੈ ਚੱਲੋ। ਮੇਰੇ ਵਰਗਾ ਕੌਣ ਲੈ ਚੱਲੋ? ਜੇ ਕੋਈ ਹੈ ਮਾਣ ਬਖਸ਼ਣ ਵਾਲਾ। ਉਸੇ ਸਮੇਂ ਉਹ ਸੰਗਤਾਂ ਨੇ ਆਵਾਜ਼ ਸੁਣੀ, ਬੜਾ ਰੋਂਦਾ ਬੜਾ ਰੋਂਦਾ। ਤੇ ਕਈ ਏਦਾਂ ਦੇ ਹੁੰਦੇ ਕਹਿੰਦੇ ਛੱਡੋ ਪਰਾਂ, ਇਹਦੇ ਤੋਂ ਕੀ ਲੈਣਾ, ਇਹ ਤੇ ਰੋਗੀ ਹੈ, ਕੋਈ ਦਇਆ ਨਹੀਂ ਮਨ ਵਿੱਚ। ਦਾਸ ਇੱਕ ਬੇਨਤੀ ਇੱਥੇ ਛੋਟੀ ਜਿਹੀ ਕਰਨੀ ਚਾਹੁੰਦਾ। ਬਾਬਾ ਆਨੰਦ ਸਿੰਘ ਜੀ ਦਾ ਬਚਨ ਆਪ ਜੀ ਦੇ ਵਿੱਚ ਰੱਖਾਂਗਾ। ਸਤਸੰਗ ਜੀ, ਕਈ ਘਰਾਂ ਦੇ ਵਿੱਚ ਬੱਚੇ ਇਦਾਂ ਦੇ ਪੈਦਾ ਹੋ ਜਾਂਦੇ ਨੇ ਜਿਨ੍ਹਾਂ ਨੂੰ 10-10 ਸਾਲ ਸਾਂਭਣਾ ਪੈਂਦਾ, 20-20 ਸਾਲ ਸਾਂਭਣਾ ਪੈਂਦਾ। ਤੁਹਾਡੀ ਰਿਸ਼ਤੇਦਾਰੀ ਵਿੱਚ ਜਾਂ ਘਰਾਂ ਵਿੱਚ ਕਈ ਵਾਰੀ ਵੇਖਿਆ ਹੋਣਾ ਹੈ ਵੀ ਇਦਾਂ ਦਾ ਬੱਚਾ ਜੰਮ ਪੈਂਦਾ ਜਿਹਦਾ ਸਰੀਰ ਨਹੀਂ ਕੰਮ ਕਰਦਾ, ਹੱਥ ਨਹੀਂ ਕੰਮ ਕਰਦੇ, ਪੈਰ ਨਹੀਂ ਕੰਮ ਕਰਦੇ, ਲੱਤਾਂ ਨਹੀਂ ਕੰਮ ਕਰਦੀਆਂ, ਦਿਮਾਗ ਘੱਟ ਹੁੰਦੇ ਨੇ ਕਈਆਂ ਬੱਚਿਆਂ ਦੇ। ਤੇ ਕਈ ਲੋਕ ਮੈਨੂੰ ਵੀ ਮਿਲਦੇ ਨੇ, ਕਈ ਤੇ ਧਾਹਾਂ ਮਾਰ ਮਾਰ ਕੇ ਰੋਂਦੇ ਨੇ, ਬਾਬਾ ਜੀ ਅਰਦਾਸ ਕਰੋ ਜਾਂ ਇੱਧਰ ਹੋ ਜਾਏ ਜਾਂ ਉੱਧਰ ਹੋ ਜਾਏ, ਇਹਨੂੰ ਸਾਂਭਣਾ ਬੜਾ ਔਖਾ। ਇਹ ਬੱਚਾ ਕਿੱਦਾਂ ਦਾ ਪੈਦਾ ਜੰਮ ਹੋ ਗਿਆ ਸਾਡੇ ਘਰ, ਕਿੱਦਾਂ ਦਾ ਬੱਚਾ ਜੰਮਿਆ, ਇਹ ਬੱਚੇ ਨੂੰ ਸਾਂਭਣਾ ਬੜਾ ਔਖਾ। ਪਰ ਬਾਬਾ ਆਨੰਦ ਸਿੰਘ ਜੀ ਦੇ ਬਚਨ ਨੇ ਕਹਿੰਦੇ ਭਾਈ, ਜੇ ਕਿਤੇ ਇਦਾਂ ਦਾ ਬੱਚਾ ਪੈਦਾ ਹੋ ਜਾਵੇ, ਦਿਮਾਗ ਘੱਟ ਹੋਵੇ, ਸ਼ੁਦਾਈ ਹੋਵੇ, ਹੱਥ ਪੈਰ ਘੱਟ ਕੰਮ ਕਰਦੇ ਹੋਣ, ਤੇ ਬੱਚਾ ਇਦਾਂ ਦਾ ਪੈਦਾ ਹੋ ਜਾਵੇ, ਉਹਦੀ ਸੇਵਾ ਨਾ ਤੁਸੀਂ ਮੱਥੇ ਵੱਟ ਪਾ ਕੇ ਨਾ ਕਰਿਓ। ਬਾਬਾ ਆਨੰਦ ਸਿੰਘ ਕਹਿੰਦੇ ਕਹਿੰਦੇ ਉਹਦੀ ਸੇਵਾ ਰੱਬ ਦਾ ਰੂਪ ਸਮਝ ਕੇ ਕਰਿਓ, ਕਿਉਂਕਿ ਦਿਮਾਗ ਘੱਟ ਹੈ, ਨਾ ਮਾੜੀ ਨਾ ਚੰਗੀ, ਨਾ ਕਿਸੇ ਦਾ ਬੁਰਾ ਨਾ ਭਲਾ, ਉਹ ਤੇ ਹੈ ਹੀ ਰੱਬ ਦਾ ਰੂਪ ਆ, ਆਤਮਾ ਤੇ ਉਹਦੇ ਚ ਹੈ ਨਾ, ਉਹ ਰੱਬ ਦਾ ਰੂਪ ਹੈ। ਤੇ ਸਾਧ ਸੰਤ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਉਹ ਸੇਵਾ ਉਹਦੀ ਡਟ ਕੇ ਕਰੋ, ਤੁਹਾਨੂੰ ਤੀਰਥਾਂ ਤੇ ਜਾਣ ਦੀ ਲੋੜ ਨਹੀਂ, ਸੇਵਾ ਕਰਿਓ ਡਟ ਕੇ, ਤੁਸੀਂ ਵੇਖੋਗੇ ਸਭ ਕੁਝ ਤੁਹਾਡੇ ਘਰ ਆਏਗਾ, ਬਰਕਤਾਂ ਪੈਣਗੀਆਂ। ਦਾਸ ਦਾਵੇ ਨਾਲ ਇਹ ਗੱਲ ਕਹਿੰਦਾ, ਬਾਬਾ ਜੀ ਦਾ ਬਚਨ ਕਮਾ ਕੇ ਵੇਖ ਲਓ, ਮੈਂ ਖੁਦ ਵੇਖਿਆ, ਮੱਥੇ ਵੱਟ ਪਾ ਕੇ ਇਹੋ ਜਿਹੇ ਰੋਗੀ ਦੀ ਸੇਵਾ ਨਾ ਕਰੋ, ਹੱਸ ਕੇ ਤੇ ਪਿਆਰ ਨਾਲ ਸੇਵਾ ਕਰਿਓ, ਘਰ ਵਿੱਚ ਰੌਣਕਾਂ ਲੱਗ ਜਾਣਗੀਆਂ, ਬਰਕਤਾਂ ਪੈਣਗੀਆਂ ਉਹਦੀ ਸੇਵਾ ਕਰਕੇ, ਉਹ ਉਸ ਬੱਚੇ ਦੀ ਸੇਵਾ ਕਰਕੇ ਸਾਡੇ ਘਰ ਵਿੱਚ ਰੌਣਕਾਂ ਪੈ ਲੱਗ ਜਾਣਗੀ। ਤੇ ਜੇ ਉਹਨੂੰ ਧਰਕਾਰ ਦਿੱਤਾ, ਜੇ ਉਹਦੇ ਮੱਥੇ ਵੱਟ ਪਾ ਲਿਆ ਉਹਦੀ ਸੇਵਾ ਕਰਨ ਤੋਂ, ਫਿਰ ਨਹੀਂ ਗੱਲ ਬਣੇਗੀ। ਮਹਾਂਪੁਰਸ਼ ਕਹਿੰਦੇ ਸੀ ਇਹ ਸਮਝੋ, ਇਹ ਮੇਰੇ ਘਰ ਰੱਬ ਆਇਆ ਆਪਣੀ ਸੇਵਾ ਕਰਾਉਣ, ਆਖੋ ਸਤਨਾਮ, ਇਹ ਕਿਸੇ ਹੋਰ ਰੂਪ ਵਿੱਚ ਆਇਆ ਤੇ ਉਹਦੀ ਸੇਵਾ ਡਟ ਕੇ ਕਰੋ, ਡਟ ਕੇ ਮਨੋ ਸੇਵਾ ਕਰੋ ਉਹਦੀ, ਜਿਹੜਾ ਕੋਈ ਇਦਾਂ ਦਾ ਬੱਚਾ ਜੰਮ ਪਵੇ। ਧਿਆਨ ਦੇਣਾ, ਹੁਣ ਹੈ ਸੀ ਕੋਹੜੀ, ਕਰਮਾਂ ਦਾ ਫਲ ਭੋਗਦਾ ਸੀ, ਭੋਗ ਬੜਾ ਲਿਆ, 2 ਸਾਲ ਹੋ ਗਏ ਬੜਾ ਦੁਖੀ। ਹੁਣ ਸਾਧ ਸੰਗਤ ਰੋਵੇ, ਉਹ ਕੋਈ ਮੈਨੂੰ ਲੈ ਜਾਓ, ਕੋਈ ਆਣ ਮਿਲਾਵੇ ਮੇਰਾ
ਪ੍ਰੀਤਮ ਪਿਆਰਾ,
ਪ੍ਰੀਤਮ ਪਿਆਰਾ। ਹੁਣ ਤਿਸ ਭੈ ਆਪ ਵੇਚਾਈ, ਕਹਿੰਦੇ ਆਪਣਾ ਆਪ ਵੇਚ ਦਿਆਂਗਾ ਉਹਦੇ ਵਾਸਤੇ ਜਿਹੜਾ ਮੈਨੂੰ ਮੇਰੇ ਪਿਆਰੇ ਦਾ ਮਿਲਾਪ ਕਰਾ ਦੇਵੇ। ਕੋਈ ਹੋਵੇ ਐਸਾ ਵਿਚੋਲਾ ਬਣ ਕੇ ਘੋਲ ਘੁਮਾਈ, ਤਿਸ ਮਿੱਤਰ ਵਿਚੋਲੇ ਜਹ ਮਿਲਕੰਤ ਪਛਾਣਾ। ਕੋਈ ਮਿਲਾਵੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਪਹੁੰਚਾ ਦਿਓ, ਕੋਈ ਧਾਹਾਂ ਮਾਰ ਮਾਰ ਕੇ ਰੋਂਦਾ ਪਰ ਕੋਈ ਲੈ ਕੇ ਜਾਣ ਨੂੰ ਤਿਆਰ ਨਾ ਹੋਵੇ। ਸਾਰੇ ਹੁਣ ਇੱਕੋ ਜਿਹੇ ਨਹੀਂ ਹੁੰਦੇ, ਇੱਕ ਆਇਆ ਫਿਰ ਤਰਸ ਆਇਆ ਮਨ ਵਿੱਚ, ਕਹਿੰਦਾ ਆ ਜਾ ਤੈਨੂੰ ਗੁਰਾਂ ਦੇ ਦੀਦਾਰ ਕਰਾਵਾਂ, ਬਹਿ ਜਾ ਮੇਰੇ ਮੋਢਿਆਂ ਤੇ ਬਹਾ ਲਿਆ। ਕਹਿੰਦੇ ਚੱਲ ਫਿਰ, ਮੋਢਿਆਂ ਤੇ ਚੁੱਕ ਕੇ ਫਿਰ ਸਾਧ ਸੰਗਤ ਉਹ ਰੋਗੀ ਨੂੰ, ਕੋਹੜੀ ਨੂੰ, ਪ੍ਰੇਮੇ ਨੂੰ ਗੁਰੂ ਅਮਰਦਾਸ ਸਾਹਿਬ ਦੇ ਦਰਬਾਰ ਵਿੱਚ ਪਹੁੰਚਾ ਦਿੱਤਾ। ਸਾਧ ਸੰਗਤ ਜੀ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚਾ ਦਿੱਤਾ, ਬਾਹਰਲੇ ਪਾਸੇ ਰੱਖ ਦਿੱਤਾ, ਤੇ ਪ੍ਰੇਮਾ ਕੌੜੀ ਉੱਥੇ ਬਾਹਰ ਬੈਠਾ ਹੁਣ ਰੋਈ ਜਾਂਦਾ, ਅਰਦਾਸਾਂ ਕਰੀ ਜਾਂਦਾ। ਜਿਹੜੇ ਸੇਵਾਦਾਰ ਆਉਣ ਮੂੰਹ ਤੇ ਨੱਕ ਤੇ ਕੱਪੜਾ ਲੈ ਕੇ ਲੰਘਣ, ਅੰਦਰ ਜਾਣ ਤਾਂ ਮੂੰਹ ਤੇ ਕੱਪੜਾ ਲੈ ਕੇ, ਬਾਹਰ ਆਉਣ ਤਾਂ ਕੱਪੜਾ ਲੈ ਕੇ, ਬਦਬੂ ਬੜੀ ਆਏ। ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਸਣ ਤੇ ਬੈਠੇ ਨੇ, ਹਫ਼ਤਾ ਵੇਖਿਆ, ਕਈਆਂ ਨੇ ਨਜ਼ਰ ਮਾਰੀ, ਫਿਰ ਸਤਿਗੁਰਾਂ ਕੋਲ ਗਏ, ਕਹਿੰਦੇ ਸੱਚੇ ਪਾਤਸ਼ਾਹ ਬਾਹਰ ਇੱਕ ਕੋਹੜੀ ਬੈਠਾ ਹੈ, ਬੜੀ ਬਦਬੂ ਆਉਂਦੀ ਆ। ਮਹਾਰਾਜ ਕਹਿੰਦੇ ਦੱਸੋ ਫਿਰ। ਮਹਾਰਾਜ ਜੀ ਜੇ ਹੁਕਮ ਕਰੋ, ਐਡੀ ਦੂਰ ਛੱਡ ਆਈਏ, ਮੁੜ ਕੇ ਇਹਨੂੰ ਇੱਥੋਂ ਦਾ ਰਾਹ ਹੀ ਨਾ ਲੱਭੇ। ਆਖੋ
ਸਤਨਾਮ,
ਜੇ ਹੁਕਮ ਕਰੋ ਤੇ ਐਡੀ ਦੂਰ ਛੱਡ ਆਈਏ, ਮੁੜ ਕੇ ਇਹਨੂੰ ਇੱਥੋਂ ਦਾ ਰਾਹ ਨਾ ਲੱਭੇ। ਤੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਭੋਲਿਓ ਕਿਹੜੀਆਂ ਗੱਲਾਂ ਕਰਦੇ ਹੋ? ਇਹ ਦਰ ਇੱਥੇ ਦਰ ਹੈ ਹੀ ਇਹਨਾਂ ਲੋਕਾਂ ਵਾਸਤੇ, ਤਨ ਦੇ ਕੋਹੜੀ ਆਉਣ ਇੱਥੇ, ਮਨ ਦੇ ਕੋਹੜੀ ਆਉਣ। ਕਿਵੇਂ ਕਰਨਾ, ਤਨ ਦੇ ਕੋੜ ਤੋਂ ਅਸੀਂ ਬਚੇ ਹਾਂ, ਮਨ ਦੇ ਕੋੜ ਤੋਂ ਕੋਈ ਵਿਰਲਾ ਹੀ ਬਚਿਆ। ਆਖੋ ਸਤਨਾਮ। ਤਨ ਦੇ ਕੋੜ ਤੋਂ ਅਸੀਂ ਬਚੇ ਹੋਏ ਹਾਂ, ਪਰ ਮਨ ਦੇ ਕੋੜ ਤੋਂ ਬਹੁਤ ਘੱਟ ਨੇ ਜਿਹੜੇ ਬਚੇ, ਬਹੁਤ ਘੱਟ। ਮਨ ਦੇ ਕੋੜੀ ਅੰਦਰੋਂ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ, ਮਨੋਂ ਕਸੁੱਧਾ ਕਾਲੀਆਂ, ਬਾਹਰ ਚਿਟਵੀਆਂ ਹਾਂ। ਸਤਸੰਗ ਜੀ, ਹੁਣ ਬਾਹਰ ਬੈਠਾ ਰੋਈ ਜਾਂਦਾ, ਅਰਦਾਸਾਂ ਕਰਦਾ ਜਿੱਥੋਂ ਕੰਮ ਸ਼ੁਰੂ ਹੋਇਆ ਆਪਣਾ। ਮੇਰਾ ਰੱਖ ਲਈ ਮਾਨ ਮਾਣੇਦਾ, ਆਸਰਾ ਮੇਰ ਕਰੋ। ਹੁਣ ਅਰਦਾਸ ਪ੍ਰੇਮੇ ਕੋੜੀ ਨੇ ਕੀਤੀ, ਮਹਾਰਾਜ ਜੀ ਦੱਸੋ ਐਡੀ ਦੂਰ ਛੱਡ ਆਈਏ ਜਿੱਥੇ ਮੁੜ ਕੇ ਨੂੰ ਰਾਹ ਹੀ ਨਾ ਲੱਭੇ। ਮਹਾਰਾਜ ਕਹਿੰਦੇ ਨਹੀਂ, ਉਹ ਚਬੱਚੇ ਚ ਇਸ਼ਨਾਨ ਕਰਾਓ, ਉਸ ਚਬੱਚੇ ਵਿੱਚ ਪ੍ਰੇਮੇ ਨੂੰ ਇਸ਼ਨਾਨ ਕਰਾਓ ਜਿਹੜੇ ਚਬੱਚੇ ਵਿੱਚ ਅਸੀਂ ਰੋਜ਼ ਇਸ਼ਨਾਨ ਕਰਨੇ, ਉਹਦੇ ਚ ਇਸ਼ਨਾਨ ਕਰਾ। ਬਾਬੇ ਚੁੱਕਿਆ ਕੋੜੀ ਨੂੰ, ਉਹਦੇ ਚ ਇਸ਼ਨਾਨ ਕਰਾ ਦਿੱਤਾ। ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਉਸੇ ਪਾਣੀ ਨਾਲ ਰੋਜ਼ ਇਸ਼ਨਾਨ ਕਰਦੇ ਸੀ, ਉਸੇ ਜਲ ਵਿੱਚ ਜਦੋਂ ਇਸ਼ਨਾਨ ਕਰਾਇਆ, ਵਾੜਿਆ ਕੋੜੀ, ਜਦੋਂ ਬਾਹਰ ਨਿਕਲਿਆ, ਲੋਹੇ ਵਰਗਾ ਸਰੀਰ, ਸਾਧ ਸੰਗਤ ਕੰਚਨ ਵਰਗਾ ਹੋ ਗਿਆ। ਖੁਸ਼
ਸਤਨਾਮ,
ਪਤਾ ਹੀ ਨਹੀਂ ਲੱਗਦਾ ਵੀ ਇਹ ਸਰੀਰ ਉੱਤੇ ਕਿਤੇ ਕੋੜ ਵੀ ਸੀ। ਜਦੋਂ ਲੈ ਕੇ ਆਉਂਦਾ ਨਾ ਮਹਾਰਾਜ ਦੇ ਚਰਨਾਂ 'ਚ, ਧਿਆਨ ਦਿਓ ਗੁਰੂ ਅਮਰਦਾਸ ਸਾਹਿਬ ਸੱਚੇ, ਧਿਆਨ ਦਿਓ ਗੁਰਮੁਖੋ, ਜਦੋਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਲੈ ਕੇ ਆਂਦਾ ਤੇ ਸਤਿਗੁਰਾਂ ਨੇ ਸਿਰ ਤੇ ਹੱਥ ਰੱਖਿਆ, ਤਨ ਦਾ ਕੋੜ ਠੀਕ ਕੀਤਾ ਤੇ ਮਨ ਦਾ ਕੋੜ ਵੀ ਠੀਕ ਕਰਤਾ ਨਾਲ। ਸੇਵਾਦਾਰ ਕਹਿੰਦੇ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਹੁਣ ਬਸ ਵੀ ਕਰੋ, ਤਨ ਵੀ ਠੀਕ ਕਰ ਦਿੱਤਾ, ਮਨ ਵੀ ਠੀਕ ਕਰ ਦਿੱਤਾ। ਮਹਾਰਾਜ ਕਹਿੰਦੇ ਨਹੀਂ, ਇੱਥੇ ਹੀ ਬਸ ਨਹੀਂ, ਹੁਣ ਇਹ ਕੋੜੀ ਨਾ ਰਹਿ ਜਾਵੇ, ਅੱਲ ਪੈ ਜਾਏਗੀ। ਮਹਾਰਾਜ ਕਹਿੰਦੇ ਇਹਦਾ ਨਾਮ ਹੀ ਬਦਲਣਾ। ਕੀ? ਇਹਦਾ ਨਾਂ ਰੱਖ ਦਿੱਤਾ ਮੁਰਾਰੀ। ਆਖੋ
ਸਤਨਾਮ।
ਐਡੇ ਦਿਆਲੂ ਸਤਿਗੁਰੂ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਤਨ ਦਾ ਕੋੜ ਠੀਕ ਕੀਤਾ, ਮਨ ਦਾ ਕੋੜ ਠੀਕ ਕੀਤਾ, ਨਾਮ ਰੱਖ ਦਿੱਤਾ ਮੁਰਾਰੀ। ਤੇ ਸੇਵਾਦਾਰ ਕਹਿੰਦੇ ਮਹਾਰਾਜ ਹੁਣ ਬਸ ਵੀ ਕਰੋ? ਮਹਾਰਾਜ ਕਹਿੰਦੇ ਨਹੀਂ, ਇੱਥੇ ਹੀ ਬਸ ਨਹੀਂ। ਕੋਈ ਏਦਾਂ ਦਾ ਵੀ ਉੱਠੇ ਜਿਹੜਾ ਆਪਣੀ ਲੜਕੀ ਦਾ ਸਾਗ ਕਰੇ, ਦਾ ਵਿਆਹ ਵੀ ਕਰਨਾ? ਆਖੋ ਸਤਨਾਮ। ਫਿਰ ਪੜੋ ਇਤਿਹਾਸ, ਉਸ ਕੋੜੀ ਦਾ ਵਿਆਹ ਵੀ ਮਹਾਰਾਜ ਨੇ ਕੀਤਾ। ਇੱਕ ਸਿੱਖ ਨੇ ਆਪਣੀ ਲੜਕੀ ਦਾ ਨਾਲ ਦੀ ਨਾਲ ਰਿਸ਼ਤਾ, ਨਾਲ ਦੀ ਨਾਲ ਆਨੰਦ ਪੜਾ ਦਿੱਤੇ, ਨਾਲ ਦੀ ਨਾਲ ਆਨੰਦ ਪੜਿਆ ਗਿਆ। ਤੇ ਸਾਧ ਸੰਗਤ ਜਦੋਂ ਸਤਿਗੁਰਾਂ ਦੇ ਸਨਮੁਖ ਕੀਤੇ ਤੇ ਮਹਾਰਾਜ ਨੇ ਨਾਂ ਰੱਖਿਆ ਉਹਦੇ ਘਰ ਵਾਲੀ ਦਾ, ਮੱਥੋ ਤੇ ਉਹਦਾ ਮੁਰਾਰੀ, ਮੱਥੋ ਮੁਰਾਰੀ। ਮਹਾਰਾਜ ਹੁਣ ਬਸ ਵੀ ਕਰੋ, ਤਨ ਦਾ ਕੋੜ ਵੀ ਠੀਕ ਕੀਤਾ, ਮਨ ਦਾ ਕੋੜ ਵੀ ਠੀਕ ਕੀਤਾ, ਵਿਆਹ ਵੀ ਕਰ ਦਿੱਤਾ, ਨਾਮ ਵੀ ਬਦਲ ਦਿੱਤਾ, ਚਾਰ ਕਿਰਪ ਬਖਸ਼ਿਸ਼ਾਂ ਹੋ ਗਈਆਂ। ਹੁਣ ਮਹਾਰਾਜ ਕਹਿੰਦੇ ਇੱਥੇ ਹੀ ਬਸ ਨਹੀਂ, ਇਹਨਾਂ ਨੂੰ ਫਿਰ ਮਹਾਰਾਜ ਨੇ ਇੱਕ ਮੰਜੀ ਵੀ ਬਖਸ਼ੀ ਕਹਿੰਦੇ ਤੁਸੀਂ ਤੇ ਤਰਈ ਹੋ ਨਾ ਹੋਰਾਂ ਨੂੰ ਦਾਤਾਂ ਵੀ ਵਰਤਾਓ ਆਖੋ ਸਤਨਾਮ
ਵਾਹਿਗੁਰੂ
ਆ ਤੁਹਾਨੂੰ ਗੁਰੂ ਘਰ ਦੇ ਖਜ਼ਾਨੇ ਦੀਆਂ ਚਾਬੀਆਂ ਨਾਮ ਦੀਆਂ ਦੇਤੀਆਂ ਨਾਮ ਦੀਆਂ ਚਾਬੀਆਂ ਲੈ ਜਾਓ ਹੁਣ ਤੁਸੀਂ ਇਹ ਵਰਤਾਓ ਤੇ ਜਿਹੜੀਆਂ ਮਹਾਰਾਜ ਨੇ ਸਾਧ ਸੰਗਤ ਜੀ ਮੰਜੀਆਂ ਬਖਸ਼ੀਆਂ ਸੀ ਪੀੜੇ ਬਖਸ਼ੇ ਸੀ ਉਹਦੇ ਵਿੱਚੋਂ ਫਿਰ ਇੱਕ ਭਾਈ ਇਹ ਮੱਥੋ ਮਰਾਰੀ ਇਹਨਾਂ ਦੋਵਾਂ ਨੂੰ ਵੀ ਬਖਸ਼ਿਸ਼ ਹੋਈ ਸੀ ਇਹਨਾਂ ਨੂੰ ਪ੍ਰਚਾਰਕ ਸਤਿਗੁਰਾਂ ਨੇ ਥਾਪਿਆ ਹੈ ਸੀ ਕੋਹੜੀ ਹੈ ਸੀ ਰੋਗੀ ਪਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆਉਣ ਕਰਕੇ ਤਨ ਦਾ ਤੇ ਮਨ ਦਾ ਕੋੜ ਸਤਿਗੁਰਾਂ ਨੇ ਠੀਕ ਕੀਤਾ ਸੋ ਆਓ ਆਪਾਂ ਵੀ ਅਰਜ਼ ਕਰੀਏ ਸੱਚੇ ਪਾਤਸ਼ਾਹ ਜਿਵੇਂ ਪਿਛਲੀਆਂ ਸੰਗਤਾਂ ਨੂੰ ਤਾਰਿਆ ਸਾਡਾ ਬੇੜਾ ਪਾਰ ਕਰੋ ਸਾਡੇ ਤੇ ਵੀ ਬਖਸ਼ਿਸ਼ ਕਰੋ ਲੋਧੀਏ ਦੀ ਧਾਰਨਾ ਬੋਲਿਓ ਸਾਰੇ ਗੱਜ ਕੇ ਕਿਰਪਾ ਕਰਿਓ ਭਾਈ ਲਾਸਟ ਧਾਰਨਾ ਪੜ ਰਹੇ ਹਾਂ ਫਿਰ ਆਨੰਦ ਸਾਹਿਬ ਵਿੱਚ ਬੋਲਿਓ ਸਾਰੇ ਕਿਰਪਾ ਕਰਿਓ ਮਹਾਰਾਜ ਜਿਵੇਂ ਪਿਛਲੀਆਂ ਸੰਗਤਾਂ ਨੂੰ ਤਾਰਿਆ ਸਾਡਾ ਬੇੜਾ ਪਾਰ ਕਰੋ ਅੱਧੀ ਅੱਧੀ
ਜਿਵੇਂ ਪਿਛਲੀਆਂ ਸੰਗਤਾਂ ਨੂੰ
ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਜੀਅੜ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਸੋ ਆਓ ਇੱਕ ਸੰਗਤ ਨੂੰ ਬੇਨਤੀ ਹੈ ਪਿੰਡ ਬਖਸ਼ੀਵਾਲ ਨਜ਼ਦੀਕ ਆਲੋਵਾਲ ਸਾਹਿਬ ਸੰਤ ਮਰ ਦਾ ਜਨਮ ਸਥਾਨ ਰਾੜਾ ਸਾਹਿਬ ਵਾਲਿਆਂ ਦਾ 31 ਜਨਵਰੀ 1-2 ਫਰਵਰੀ 3 ਦਿਨ ਦਾ ਪ੍ਰੋਗਰਾਮ ਹੈ 1-4 ਤੱਕ ਦੀਵਾਨਾਂ ਦਾ ਸਮਾਂ ਹੈ ਸੰਗਤ ਉੱਥੇ ਪਹੁੰਚ ਕੇ ਲਾਹਾ ਲੈ ਪਿੰਡ ਬਖਸ਼ੀਵਾਲ 31 ਜਨਵਰੀ 1-2 ਫਰਵਰੀ ਬਾਕੀ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸੰਗਤਾਂ ਧਿਆਨ ਨਾਲ ਨੋਟ ਕਰ ਲਿਓ ਪਿਆਰਿਓ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਆਏ ਸਾਲ ਆਪ ਜੀ ਨੂੰ ਪਤਾ ਗੁਰਮਤਿ ਸਮਾਗਮ ਕਰਾਇਆ ਜਾਂਦਾ ਹੈ ਇਸ ਵਾਰ ਜੋ ਅੰਮ੍ਰਿਤ ਸੰਚਾਰ ਦਾਸ ਪੰਜ ਪਿਆਰਿਆਂ ਵਿੱਚ ਲੱਗਦਾ ਆਪ ਸੇਵਾ ਲਈ ਦੀ ਬੇਨਤੀ ਕਰਕੇ ਵੀ ਸਾਲ ਚਿੱਕਰ ਹੀ ਪੰਜ ਪਿਆਰਿਆਂ 'ਚ ਹਾਜ਼ਰੀ ਭਰੀ ਜਾਏ ਉਹ ਤਾਂ ਮੈਨੂੰ ਕਈ ਪ੍ਰੇਮੀ ਇੱਦਾਂ ਦੇ ਮਿਲਦੇ ਆ ਸੰਗਤ 'ਚ ਬਾਹਰ ਵੀ ਜਾਈਦਾ ਇੱਥੇ ਵੀ ਤੇ ਜਦੋਂ ਉਹਨਾਂ ਨੂੰ ਕਹੀਏ ਨਾ ਅੰਮ੍ਰਿਤ ਛਕੋ ਬਾਬਾ ਜੀ ਛਕ ਲਾਂਗੇ ਪਰ ਤੁਹਾਡੇ ਹੱਥੋਂ ਤੇ ਮੈਂ ਉਹਨਾਂ ਨੂੰ ਕਹਿੰਦਾ ਪੰਜ ਪਿਆਰੇ ਤੇ ਪੰਜ ਪਿਆਰਿਆਂ 'ਤੇ ਕੋਈ ਬਾਬਾ ਹੁੰਦਾ ਹੀ ਨਹੀਂ ਪੰਜ ਪਿਆਰਿਆਂ ਦਾ ਉਹਦਾ ਕਿਤੇ ਛੋਟਾ ਉੱਥੇ ਤੇ ਲੋੜ ਹੀ ਨਹੀਂ ਕਹਿੰਦੇ ਨਹੀਂ ਬਾਬਾ ਜੀ ਤੁਹਾਡੇ ਹੱਥੋਂ ਉਹ ਉਹਨਾਂ ਨੂੰ ਇਹ ਹੁੰਦਾ ਵੀ ਨਾ ਇਹਨਾਂ ਨੇ ਛਕਾਉਣਾ ਤੇ ਨਾ ਅਸੀਂ ਛਕਣਾ ਫਿਰ ਮੈਂ ਇੰਨਾ ਕੁ ਮੈਂ ਵੇਖਿਆ ਵੀ ਸਾਲ ਦੇ ਨੋਟ ਕਰਦਾ ਰਹਿੰਦਾ ਮੈਂ ਵੀ ਜਿਹੜਾ ਮੈਨੂੰ ਇੱਦਾਂ ਕਹਿ ਦੇ ਵੀ ਤੁਹਾਡੇ ਤੋਂ ਛਕਣਾ ਮੈਂ ਉਹਨੂੰ ਕਹਿੰਦਾ ਉਹਨਾਂ ਕੋਈ ਗੱਲ ਨਹੀਂ ਫਿਰ ਸਾਲ ਚ ਇੱਕ ਵਾਰੀ ਪੰਜ ਪਿਆਰਿਆਂ 'ਚ ਲੱਗੀਦਾ ਉਹਨੂੰ ਕਹੀਦਾ ਵੀ ਹੁਣ ਤੂੰ ਆ ਜਾ ਲੱਗਣ ਲੱਗਾ ਮੈਂ ਪੰਜ ਪਿਆਰਿਆਂ ਫਿਰ ਉਹਨੂੰ ਨਿਕਲ ਨੂੰ ਥਾਂ ਨਹੀਂ ਹੁੰਦਾ ਕੋਈ ਸੋ ਇਸ ਕਰਕੇ ਭਾਈ ਪੰਜ ਪਿਆਰਿਆਂ ਵਿੱਚ ਦਾਸ ਵੀ ਹਾਜ਼ਰੀ ਭਰਦਾ ਹੁੰਦਾ ਜਿਨ੍ਹਾਂ ਦਾ ਅੱਜ ਮਨ ਮੰਨਿਆ ਹੋਵੇ ਪਿਛਲੇ ਵਾਰ ਗੁਰਦੁਆਰਾ ਪਰਮੇਸ਼ਰ ਦੁਆਰ ਜਦੋਂ ਸਮਾਗਮ ਹੋਇਆ ਸੀ ਤੇ ਸੰਗਤਾਂ ਦੀਆਂ ਸੀਸਾਂ ਗੁਰੂ ਸਾਹਿਬ ਦੀ ਰਹਿਮਤ ਦਾ ਸਦਕਾ 11,500 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਤੇ ਇਸ ਵਾਰ ਫਿਰ ਅੰਮ੍ਰਿਤ ਸੰਚਾਰ ਰੱਖਿਆ ਗਿਆ 10 ਮਾਰਚ ਸਵੇਰੇ 10 ਵਜੇ 10 ਮਾਰਚ ਨੂੰ ਸਵੇਰੇ 10 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਇੱਕ ਵਾਰੀ 10 ਵਜੇ ਛਕਾਇਆ ਜਾਣਾ ਫਿਰ ਇੱਕ ਵਾਰੀ ਸ਼ਾਮ ਨੂੰ 4 ਵਜੇ ਦੋ ਵਾਰੀ ਅੰਮ੍ਰਿਤ ਸੰਚਾਰ ਦਿਨ 'ਚ ਹੋਏਗਾ ਤੇ ਜਿਹੜੇ ਜਿਹਨਾਂ ਨੇ ਅੰਮ੍ਰਿਤ ਛਕਣਾ ਜਿਹਨਾਂ ਨੇ ਪਹਿਲਾਂ ਛਕਿਆ ਹੋਰਾਂ ਨੂੰ ਤਿਆਰ ਕਰੋ ਪਿੰਡਾਂ 'ਚੋਂ ਲਿਸਟਾਂ ਬਣਾਓ ਅੰਮ੍ਰਿਤ ਵਾਸਤੇ 10-10, 20-20 ਸਿੰਘ ਜਿੰਨੇ ਤਿਆਰ ਹੁੰਦੇ ਨੇ ਲੈ ਕੇ ਆਓ ਤੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਅੰਮ੍ਰਿਤ ਸੰਚਾਰ ਹੋਏਗਾ 10 ਮਾਰਚ ਨੂੰ ਫਿਰ ਸਮਾਗਮ 11 ਤੋਂ ਸ਼ੁਰੂ ਹੋਣਾ 11, 12, 13 ਤੇ 14 ਮਾਰਚ ਦਾ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਖੇ 4 ਦਿਨ ਦਾ ਸਮਾਗਮ ਹੈ 11 ਦਾ ਸੰਤ ਸਮਾਗਮ 12 ਦਾ ਆਤਮ ਰਸ ਕੀਰਤਨ ਦਰਬਾਰ ਜਿਹਦੇ ਵਿੱਚ ਸਾਰੇ ਪੰਥ ਦੇ ਪ੍ਰਸਿੱਧ ਰਾਗੀ ਜਥੇ ਉਹ ਕੀਰਤਨ ਕਰਨਗੇ। 13 ਤੇ 14 ਦਾ 2 ਦਿਨ ਦਾ ਫੇਰ ਸੰਤ ਸਮਾਗਮ ਹੈ ਤੇ 15 ਨੂੰ 51 ਗਰੀਬ ਲੜਕੀਆਂ ਦੀ ਸ਼ਾਦੀ। ਆਰਥਿਕ ਪੱਖ ਤੋਂ ਜਿਹੜੇ ਕੁਝ ਕਮਜ਼ੋਰ ਹੁੰਦੇ ਆ ਉਹ ਬਜਟ ਹੁੰਦਾ ਸਾਲ ਦਾ, ਜਿੰਨੀ ਕੁ ਸੰਗਤ ਦੀ ਇੱਛਾ ਹੁੰਦੀ ਹੈ ਸੰਗਤ ਸੇਵਾ ਕਰਦੀ ਹੈ ਤੇ ਉਹਦੇ ਮੁਤਾਬਕ ਫਿਰ ਸੰਗਤ ਉਹਨਾਂ ਨੂੰ ਜਿਹੜਾ ਸਮਾਨ ਉਹਨਾਂ ਦੇ ਘਰ ਦਾ ਘਰੇਲੂ ਮੁਹੱਈਆ ਕੀਤਾ ਜਾਂਦਾ ਹੈ। ਜਿਹੜੇ ਜਿਹੜੇ ਵੀ ਸਮਾਗਮ ਵਿੱਚ ਹਾਜ਼ਰੀ ਭਰਨੀ ਚਾਹੁੰਦੇ ਨੇ ਉਹ ਆਪਣੀ ਤਿਆਰੀ ਕਰੋ, ਅਮਰ ਛਕਣਾ ਚਾਹੁੰਦੇ ਨੇ ਤਿਆਰੀ ਕਰੋ, ਹੋਰਾਂ ਦੇ ਮਨ ਬਣਾਓ ਤੇ ਵੱਧ ਤੋਂ ਵੱਧ ਸੰਗਤ ਨੂੰ ਨਾਲ ਲੈ ਕੇ ਆਉਣਾ। ਮੈਂ ਸਦਾ ਸਟੇਜਾਂ ਤੋਂ ਅਰਜ਼ ਕਰਦਾ ਹੁੰਦਾ, ਜਿਹੜੇ ਕਹਿੰਦੇ ਨੇ ਸਾਡੇ ਤੇ ਉੱਥੇ ਇਕੱਠ ਬੜਾ ਹੁੰਦਾ ਜੀ, ਸਾਡੇ ਦੁਨੀਆ ਬੜੀ ਹੁੰਦੀ ਆ, ਉਹਨੂੰ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਲੈ ਕੇ ਆਇਓ ਉੱਥੇ ਤੇ ਆ ਕੇ ਵਿਖਾਇਓ, ਉਹਨੂੰ ਆਖਿਓ ਵੇਖ ਤੇ ਸਹੀ ਹੈ ਤੇ ਟੋਕਣਾ ਤੇ ਪ੍ਰਸ਼ਾਦਾ ਨਹੀਂ ਮਿਲਦਾ। ਆਖੋ ਸਤਨਾਮ, ਜਿਹੜਾ ਆਏ ਭਾਵੇਂ 10 ਵਾਰੀ ਪ੍ਰਸ਼ਾਦਾ ਛਕਲ, ਗੁਰੂ ਸਾਹਿਬ ਦੀਆਂ ਰਹਿਮਤਾਂ ਨੇ ਤੇ ਇਸ ਵਾਰ ਵੀ 12-13 ਕਿੱਲਿਆਂ ਵਿੱਚ ਪੰਡਾਲ ਸੰਗਤ ਦੇ ਬੈਠਣ ਵਾਸਤੇ ਬਣਾਇਆ ਜਾ ਰਿਹਾ, ਬਾਕੀ ਲੰਗਰ ਬਾਕੀ ਸਾਰਾ ਜਿਹੜਾ ਸਾਈਕਲ ਜਿਹੜੇ ਸਟੈਂਡ ਜਿਹੜੇ ਟ੍ਰੈਫਿਕ ਦਾ ਪ੍ਰਬੰਧ ਉਹ ਵੱਖਰਾ ਤੇ ਸਤਿਗੁਰ ਦੀ ਰਹਿਮਤ ਦਾ ਸਦਕਾ ਤਿਆਰੀਆਂ ਹੋ ਰਹੀਆਂ ਨੇ ਤੇ ਸਾਰੀ ਸੰਗਤ ਨੂੰ ਬੇਨਤੀ ਹੈ 10 ਨੂੰ ਅੰਮ੍ਰਿਤ ਸੰਚਾਰ ਚ 10 ਵਜੇ ਪਹੁੰਚੋ। 11, 12, 13, 14 ਮਾਰਚ ਦਾ 4 ਦਿਨ ਦਾ ਪ੍ਰੋਗਰਾਮ, 15 ਨੂੰ ਗਰੀਬ ਲੜਕੀਆਂ ਦੀ ਸ਼ਾਦੀ, 6 ਦਿਨ ਦਾ ਪ੍ਰੋਗਰਾਮ ਹੈ। ਸੰਗਤ ਭਾਵੇਂ 6 ਦਿਨ ਉੱਥੇ ਰਵੇ ਤੇ ਭਾਵੇਂ ਇੱਥੋਂ ਆਪਣਾ ਇਲਾਕਾ ਨੇੜੇ ਪੈਂਦਾ ਟਰਾਲੀਆਂ ਤੇ ਬੱਸਾਂ ਤੇ ਗੱਡੀਆਂ ਤੇ ਪਹੁੰਚੋ, ਆਪੋ ਆਪਣੇ ਵਹੀਕਲ ਲੈ ਕੇ ਵੱਧ ਚੜ ਕੇ ਸੰਗਤ ਨੇ ਪਹੁੰਚ ਕੇ ਉਸ ਸਮਾਗਮ ਵਿੱਚ ਹਾਜ਼ਰੀਆਂ ਭਰਨੀਆਂ ਨੇ, ਜਿਹਦੇ ਵਿੱਚ ਬਾਹਰਲੇ ਦੇਸ਼ਾਂ ਤੋਂ ਬਹੁਤ ਸੰਗਤਾਂ, ਅਮਰੀਕਾ, ਕੈਨੇਡਾ, ਇੰਗਲੈਂਡ ਤੋਂ, ਸਾਰਿਆਂ ਦੇਸ਼ਾਂ ਚੋਂ ਬਹੁਤ ਸੰਗਤ ਨੇ ਹਾਜ਼ਰੀਆਂ ਭਰਨੀਆਂ ਨੇ ਆ ਕੇ। ਸਾਰੀ ਸੰਗਤ ਨੂੰ ਬੇਨਤੀ ਹੈ ਵੱਧ ਚੜ ਕੇ ਪਹੁੰਚ ਕੇ ਲਾਹਾ ਲਓ ਤੇ ਮੇਨ ਭਾਵ ਹੈ ਅੰਮ੍ਰਿਤ ਸੰਚਾਰ। ਉਹ ਸਮਾਗਮ ਵਿੱਚ ਮਹਾਰਾਜ ਦੀ ਕਿਰਪਾ ਨਾਲ ਇਸ ਵਾਰ ਫਿਰ ਹਜ਼ਾਰਾਂ ਪ੍ਰਾਣੀ ਗੁਰੂ ਕੇ ਜਹਾਜ਼ੇ ਚੜਨਗੇ। ਵੱਧ ਚੜ ਕੇ ਪਹੁੰਚ ਕੇ ਲਾਹਾ ਲਓ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਮਨ ਬਣਾ ਕੇ ਨਾਮ ਆਪੋ ਆਪਣੇ ਦਰਜ ਕਰਾਓ। ਫਿਰ ਸੰਗਤ ਨੂੰ ਅਰਜ਼ ਕਰਾਂਗਾ, ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਵੀ ਜਾਣ ਦੀ ਖੇਚਲਾ ਨਹੀਂ ਕਰਨੀ। ਸੰਗਰਾਂਦ ਜਿਹੜੀ ਇਸ ਵਾਰ ਆਏਗੀ ਉਹ ਰਾਤ ਦੀ ਮਨਾਈ ਜਾਣੀ ਹੈ, 12 ਫਰਵਰੀ ਰਾਤ ਦਾ ਸਮਾਂ 7 ਤੋਂ 11 ਵਜੇ ਤੱਕ ਸੰਗਰਾਂਦ ਦਾ ਹੈ। ਸੰਗਤ ਵੱਧ ਚੜ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰੇ। ਕੱਲ੍ਹ ਤੋਂ ਦੀਵਾਨ ਸ਼ੁਰੂ ਨੇ, ਅੱਜ ਤੋਂ ਸ਼ੁਰੂ ਹੋ ਗਏ ਨੇ, ਅੱਜ ਦਾਸ ਉੱਥੇ ਨਹੀਂ ਗਿਆ। 22, 23, 24, 25 ਤਿੰਨ ਦਿਨ ਦਾ ਪ੍ਰੋਗਰਾਮ ਕਕਰਾਲਾ ਭਾਈ ਕਾ, ਉੱਥੇ 3 ਦੀਵਾਨ ਨੇ ਘੱਗੇ ਦੇ ਲਾਗੇ। ਕੱਲ੍ਹ ਤੋਂ ਸਮਾਗਮ ਸ਼ੁਰੂ ਹੈ ਦਿਨ ਦਾ, ਉੱਥੇ ਜਿਹੜੀ ਸੰਗਤ ਪਹੁੰਚ ਸਕਦੀ ਹੈ ਪਹੁੰਚ ਕੇ ਲਾਹਾ ਪ੍ਰਾਪਤ ਕਰੋ। ਸਾਰੇ ਪ੍ਰਬੰਧਕਾਂ ਦਾ ਧੰਨਵਾਦ, ਸਰਬ ਸੰਗਤਾਂ ਦਾ ਧੰਨਵਾਦ ਔਰ ਕੋਟਾਨ ਕੋਟ ਵਾਰ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਦੀ ਮਹਾਨ ਰਹਿਮਤ ਛਤਰ ਛਾਇਆ ਹੇਠ ਇਹ 3 ਦਿਨ ਦਾ ਸਮਾਗਮ ਮਹਾਰਾਜ ਨੇ ਬਖਸ਼ਿਆ ਤੇ ਅੱਗੇ ਤੋਂ ਵੀ ਮਹਾਰਾਜ ਕਿਰਪਾ ਕਰਨ। ਅੰਮ੍ਰਿਤ ਸੰਚਾਰ ਵੀ ਸੋਹਣਾ ਹੋਇਆ, ਇਕੱਠ ਵੀ ਮਹਾਰਾਜ ਦੀ ਬੜੀ ਕਿਰਪਾ ਹੈ ਤੇ ਫਿਰ ਵੀ ਕੋਸ਼ਿਸ਼ ਕੀਤੀ ਜਾਏਗੀ ਇਕੱਲੇ ਇਕੱਲੇ ਪਿੰਡ ਨਾਲੋਂ ਸਾਂਝੀ ਆਪਾਂ ਇੱਕੋ ਜਗ੍ਹਾ ਤੇ ਇੱਥੇ ਹੀ ਪ੍ਰੋਗਰਾਮ ਰੱਖ ਲਿਆ ਕਰੀਏ ਤਾਂ ਜੋ ਸਾਰੀ ਸੰਗਤ ਇੱਕੋ ਜਗ੍ਹਾ ਪਹੁੰਚ ਕੇ ਲਾਹਾ ਲਵੇ। ਇੰਨਾ ਹੁਣ ਸਮਾਂ ਨਹੀਂ ਕਿ ਇਕੱਲੇ ਇਕੱਲੇ ਪਿੰਡ ਵਿੱਚ ਸਮਾਗਮ ਦਈਏ, ਟਾਈਮ ਘੱਟ ਹੈ, ਇਸ ਕਰਕੇ ਇੱਕੋ ਜਗ੍ਹਾ ਤੇ ਸਾਂਝਾ ਜਿਹਾ ਪ੍ਰੋਗਰਾਮ ਇਲਾਕੇ ਦਾ ਰੱਖਿਆ ਕਰੀਏ। ਸਰਬ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਲਾਹੇ ਪ੍ਰਾਪਤ ਕੀਤੇ ਨੇ। ਹੁਣ ਫਿਰ ਬੇਨਤੀ ਕਰਾਂਗਾ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਹਨ ਉਹਨਾਂ ਚਿਰ ਕਿਸੇ ਨੇ ਵੀ ਜਾਣ ਦੀ ਖੇਚਲਾ ਨਹੀਂ ਕਰਨੀ। ਔਰ ਕਈਆਂ ਦੇ ਘਰਾਂ ਵਿੱਚ ਜਾਣ ਦਾ ਪ੍ਰੋਗਰਾਮ ਬਣਿਆ ਸੀ, 6-7 ਘਰ ਕੱਲ੍ਹ ਕਹਿੰਦੇ ਸੀ ਸਾਡੇ ਵੀ ਚੱਲੋ ਤੇ ਮੈਂ ਉਹਨਾਂ ਤੋਂ ਬੇਨਤੀ ਸਟੇਜ ਤੋਂ ਹੀ ਹੱਥ ਜੋੜ ਕੇ ਮੰਗਦਾ, ਮਾਫ਼ੀ ਮੰਗਦਾ ਵੀ ਅੱਜ ਉੱਥੇ ਤੁਹਾਨੂੰ ਪਤਾ ਰਾੜਾ ਸਭ ਜਾਣਾ ਬੜਾ ਜ਼ਰੂਰੀ ਹੈ, ਇੱਥੇ ਹਾਜ਼ਰੀ ਆਪ ਜੀ ਦੇ ਚਰਨਾਂ 'ਚ ਭਰ ਲਈ ਹੈ। ਜਿਹੜੇ ਘਰ ਰਹਿ ਗਏ ਨੇ ਉਹਨਾਂ ਨੂੰ ਹਫ਼ਤੇ ਵਿੱਚ 10 ਦਿਨਾਂ ਦੇ ਵਿੱਚ ਕੋਈ ਇੱਕ ਟਾਈਮ ਦੇ ਦਿਆਂਗੇ, ਉਹਦੇ ਵਿੱਚ ਫਿਰ ਜਿਹੜੇ ਉਹ ਨਾਰਾਜ਼ ਨਾ ਹੋਣ। ਮੈਨੂੰ ਪਤਾ ਕਈ ਫਿਰ ਇੱਦਾਂ ਹੁੰਦੇ ਨੇ ਪ੍ਰਬੰਧਕ ਨਾਲ, ਉਹ ਜਿਨ੍ਹਾਂ ਨੇ ਤਿਆਰੀ ਕੀਤੀ ਹੁੰਦੀ ਹੈ, ਲਓ ਜੀ ਸਾਡਾ ਤੇ ਡੱਬਾ ਖਰਾਬ ਹੋ ਗਿਆ ਮਠਿਆਈ ਦਾ, ਕਈ ਇੰਨੀ ਗੱਲ 'ਚ ਹੀ ਹੋ ਜਾਂਦੇ ਨੇ ਤੇ ਉਹ ਤੇ ਆਏ ਨਹੀਂ ਬਾਬੇ ਤੁਹਾਡੇ, ਕਈ ਇੱਦਾਂ ਵੀ ਗੱਲਾਂ ਕਰਦੇ। ਇਸ ਕਰਕੇ ਬੇਨਤੀ ਹੈ ਕਿ ਜਿਹੜੇ ਰਹਿ ਗਏ ਆ ਉਹਨਾਂ ਨੂੰ ਫਿਰ ਸਮਾਂ ਦੇ ਦਿਆਂਗੇ, ਕਿਰਪਾ ਕਰਕੇ ਸੰਗਤ ਨੂੰ ਹੁਣ ਬੇਨਤੀ ਹੈ ਵੀ ਆਗਿਆ ਬਖਸ਼ਿਓ, ਉੱਥੇ ਜਾਣਾ ਰਾੜਾ ਸਾਹਿਬ ਬੜਾ ਜ਼ਰੂਰੀ ਹੈ। ਜਿਹੜੇ ਘਰ ਰਹਿ ਗਏ ਨੇ ਫਿਰ ਆਇਆ ਜਾਏਗਾ, ਹੋਈਆਂ ਭੁੱਲਾਂ ਦੀ ਖਿਮਾ, ਲੱਖ ਲੱਖ ਵਧਾਈਆਂ ਉਹਨਾਂ ਨੂੰ ਜਿਹੜੇ ਗੁਰੂ ਵਾਲੇ ਬਣੇ ਨੇ, ਪ੍ਰਬੰਧਕਾਂ ਨੂੰ ਸਮਾਗਮ ਦੀਆਂ ਲੱਖ ਲੱਖ ਵਧਾਈਆਂ ਜੋ ਮਹਾਰਾਜ ਨੇ ਕਿਰਪਾ ਕਰਕੇ ਬਹੁਤ ਸੋਹਣਾ ਸਮਾਗਮ ਮਹਾਰਾਜ ਨੇ ਇਹਨਾਂ ਨੂੰ ਬਖਸ਼ਿਆ, ਕਿਰਪਾ ਕੀਤੀ ਹੈ। ਇਸੇ ਤਰ੍ਹਾਂ ਵੱਧ ਚੜ ਕੇ ਪਹੁੰਚ ਕੇ ਸਮਾਗਮ ਤੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵੀ ਹਾਜ਼ਰੀ ਭਰਨੀ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਇਹੀ ਬੇਨਤੀ ਹੈ ਵੱਧ ਚੜ ਕੇ ਲਾਹਾ ਲਓ ਏਦਾਂ ਹੀ ਮਹਾਰਾਜ ਆਪਣੇ ਚਰਨਾਂ ਨਾਲ ਜੋੜੀ ਰੱਖਣ ਜਿਵੇਂ ਜੋੜਿਆ ਜੋੜ ਕੇ ਰੱਖਣ ਹੋਈਆਂ ਭੁੱਲਾਂ ਦੀ ਖਿਮਾ ਬੋਲਦੇ ਇੱਕ ਨਹੀਂ ਅਨੇਕਾਂ ਗਲਤੀਆਂ ਹੋਈਆਂ ਹੋਣਗੀਆਂ ਸਭ ਗੁਣ ਸਤਿਗੁਰਾਂ ਦੇ ਨੇ ਭੁੱਲਾਂ ਗਲਤੀਆਂ ਦਾਸ ਦੀਆਂ ਜਾਣ ਕੇ ਖਿਮਾ ਕਰਿਓ